नौखंड ओ सत दीप जो चौदह पुरी बनाए, तीन गुना जो भेद कर राखी रचन रचाए।
वाहे गुरु जी का खालसा,
वाहे गुरु जी की
फतेह। धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दा अवतार बाणी दे बोहित धन धन श्री गुरु ग्रंथ साहिब महाराज जी दी पावन पवित्र हजूरी विच जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमलों विखे संध्या दे दीवाना दियां हाजरियां भर रहे हो। सतगुरु महाराज जी की अपार कृपा है जो आप जी नेता प्रति गुरु महाराज जी दे पावन पवित्र इतिहास की लड़ीवार कथा सरवण करते हो। श्री गुरु नानक देव साहिब महाराज जी जेड़े सारियां दियां इच्छा पूर्ण करने वाले हैं। भाई मरदाने की इच्छा है कि सतगुरु जी मैं मक्के नूं देखना चाहता हाँ, मैं मुसलमान जाति का हाँ, तो मैं बहुत सारे अपने मुसलमाना भरावां तो यह सुनिया है कि मक्के की यात्रा करनी सब तो पवित्र है, हज करना बहुत पवित्र मन्या जाता है, कि गुरु जी कृपा करो मैनू भी हज दे दर्शन मक्के दे दर्शन करा दिओ ताकि मैं भी हाजी हो जावा। हज करने वाले नू हाजी कहिंदे, मैं भी हाजी बन जावा। ते गुरु महाराज जी भाई मरदाने नू दर्शन कराण वास्ते मक्के दे अपने पावन पवित्र मुख तो यह वचन किया, कहिंदे हे भाई मरदाना जी अपने नेत्र बंद करो, ते जेड़ा परमात्मा इच्छा पूर्ण करने वाला है रबाब लैके उस वाहिगुरु के गुण गाने शुरू कर दवो तो वाहिगुरु इच्छा पूरी करेगा। ते सतगुरु महाराज जी भाई मरदाना दी शब्द उच्चारण कर रहे उच्ची धुन दे विच आनंद विच शब्द उच्चारण किया, आनंद विच शब्द पढ़िया, जदों शब्द पढ़ के नमस्कार की फतेह बुलाई जां जो सत करतार कह के नमस्कार करदे सी उस समय नमस्कार करके अखां खोलियां सिर उपर चक्या ते सामने की देखिया वड्डियां वड्डियां मनारां देख के सतगुरु महाराज जी नूं पुछण लगे कि गुरु जी ए की चीज है। तां गुरु साहिब कहिंदे भाई जिहड़ी इच्छा तेरी सी ओह वाहिगुरु ने पूरी कीती है, यह जो सामने देख रहा है यह मक्का है, इत्थे हज करन वास्ते आ रहे ने हाजी, यह तेरी इच्छा सी वाहिगुरु ने पूरी कीती है। ते सतगुरु महाराज जी ने उसे मक्के दे हाल नू देख के एक शब्द उचारिया बसंत राग दे विच पहले पातशाह महाराज जी ने, ते भाई साहब भाई कवि संतोख सिंह जी जेड़ा उस वक्त शब्द उच्चारण किया सी, 9, 7, 14 है 3, 4 कर महलत चार बहाली, यह शब्द सतगुरु महाराज जी का बसंत राग का भाई साहब भाई कवि संतोख सिंह जी इस दे अर्थ कर रहे ने भी गुरु साहब जी ने उस वक्त यह शब्द उचारिया ते उत्थे संगतां ने जेड़े उत्थे दे रहण वाले लोग सी हाजी उन्होंने देखिया भी यह तो कोई महापुरश है, वह किवें गुरु साहब जी दे कोल आए, केड़े केड़े बजन उत्थे होए, वह प्रसंग गुरु साहब महाराज जी का दस रहे हैं। आप बड़े प्यार ते सत्कार नाल गुरु जी का इतिहास श्रवण करना करिए, जो गुरु महाराज जी ने शब्द विच उच्चारण किया ਭਾਈ ਸਾਹਿਬ ਜੀ ਕਵੀ ਸੰਤੋਖ ਸਿੰਘ ਆਪਣੀ ਛੰਦ ਬੰਦਨਾ ਵਿੱਚ ਇਸ ਸ਼ਬਦ ਦੇ ਅਰਥ ਕਰ ਰਹੇ ਹਨ। ਆਪਾਂ ਪਿਆਰ ਨਾਲ ਸਰਵਣ ਕਰਨਾ ਕਰੀਏ, ਮਨ ਵਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ ਸਤਨਾਮ
ਵਾਹੇ ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹੇ ਗੁਰੂ ਸਾਹਿਬ ਜੀਓ, ਦੋਏਰਾ ਨੌਖੰਡ ਉਹ ਸਤ ਦੀਪ ਜੋ ਤੈਂ ਪੂਰੀ ਬਣਾਏ।
ਸਤਿਗੁਰੂ ਮਹਾਰਾਜ ਜੀ ਨੇ ਉਸ ਵਕਤ ਸ਼ਬਦ ਉਚਾਰਿਆ ਬਸੰਤ ਰਾਗ ਵਿੱਚ। ਪਹਿਲੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਦੀ ਉਸਤਤੀ ਕਰਦਿਆਂ ਹੋਇਆ ਕਹਿੰਦੇ, ਹੇ ਵਾਹਿਗੁਰੂ ਜੀ, ਤੁਸੀਂ ਨੌ ਖੰਡ ਸਾਜ ਕੇ, ਸੱਤ ਮਹਾਂਸਾਗਰ ਸਾਜ ਕੇ ਤੇ 14 ਪੁਰੀਆਂ ਇਸ ਸੰਸਾਰ ਵਿੱਚ ਬਣਾ ਕੇ,
ਤੀਨ ਗੁਣਾ ਚੋ ਬੇਦ ਕਰ ਰਾਖੀ ਰਚਨ ਰਚਾਏ।
ਤਿੰਨ ਗੁਣ ਸਾਜੇ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹਨਾਂ ਤਿੰਨਾਂ ਗੁਣਾਂ ਕਰਕੇ ਸ੍ਰਿਸ਼ਟੀ ਆਪਣੇ ਆਪਣੇ ਵਿਵਹਾਰ ਨੂੰ ਕਰ ਰਹੀ ਹੈ। ਹਰ ਇੱਕ ਪੰਜ ਤੱਤ ਦੇ ਆਪਣੇ ਆਪਣੇ ਗੁਣ ਹਨ। ਵਾਯੂ ਦੇ ਵੀ ਤਿੰਨ ਗੁਣ ਹਨ, ਆਕਾਸ਼ ਦੇ ਵੀ ਤਿੰਨ ਗੁਣ ਹਨ, ਜਲ ਦੇ ਵੀ ਤਿੰਨ ਗੁਣ ਹਨ, ਅਗਨੀ ਦੇ ਵੀ ਤਿੰਨ ਗੁਣ ਹਨ, ਧਰਤੀ ਦੇ ਵੀ ਤਿੰਨ ਗੁਣ ਹਨ। ਭਾਵ ਸਾਰਿਆਂ ਤੱਤਾਂ ਵਿੱਚ ਤਿੰਨਾਂ ਗੁਣਾਂ ਦਾ ਵਿਸਥਾਰ ਕਰਕੇ 14 ਭਵਨਾਂ ਦੇ ਵਿੱਚ, 9 ਖੰਡਾਂ ਦੇ ਵਿੱਚ, 7 ਮਹਾਂਸਾਗਰਾਂ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਤਿੰਨਾਂ ਗੁਣਾਂ ਦੇ ਕਾਰਨ ਇਹ ਚੀਜ਼ ਬਣੀਆਂ ਹਨ। ਇਹ ਵਸਤੂਆਂ, 9 ਖੰਡ, ਸ੍ਰਿਸ਼ਟੀ, ਜੋ ਕੁਝ ਵੀ ਹੈ, ਇਹਨਾਂ ਨੂੰ ਤਿੰਨਾਂ ਗੁਣਾਂ ਦੇ ਵਿੱਚੋਂ ਵਿਸਥਾਰ ਕਰਕੇ ਬਣਾਇਆ ਹੈ। ਤੇ ਵਾਹਿਗੁਰੂ ਜੀ, ਤੁਸੀਂ ਇਸ ਸ੍ਰਿਸ਼ਟੀ ਦੇ ਵਿੱਚ 4 ਵੇਦ, ਚਾਰ ਇਸ ਸ੍ਰਿਸ਼ਟੀ ਨੂੰ 4 ਵੇਦ ਵੇਦ ਦੇ ਕੇ 4 ਗਿਆਨਮਈ ਵੇਦ ਦਿੱਤੇ ਹਨ, ਤੇ ਚਾਰੇ ਯੁੱਗਾਂ ਦੇ ਵਿੱਚ ਪੜਨ ਵਾਸਤੇ ਇਹ 4 ਗਿਆਨ ਧਰਤੀ ਵਿੱਚ ਸਾਜ ਕੇ ਇਹ ਸ੍ਰਿਸ਼ਟੀ ਨੂੰ ਤੁਸੀਂ ਬਣਾਇਆ ਹੈ। ਸ੍ਰਿਸ਼ਟੀ ਨੂੰ ਸੁੰਦਰ ਰੂਪ ਦੇਣ ਵਾਲੇ ਹੈ ਵਾਹਿਗੁਰੂ ਜੀ।
ਕਿਉਂ ਯੁਗ ਕੇ ਦੀਪਕ ਚਤੁਰ ਕਰਤੀ ਉਜਾਲਾ ਵੇਦ।
ਤੇ ਵਾਹਿਗੁਰੂ ਜੀ, ਤੁਸੀਂ 4 ਯੁਗ ਜਿਹੜੇ ਹਨ, ਉਹ 4 ਯੁਗ, ਇਹ ਜਿਹੜੀ ਸ੍ਰਿਸ਼ਟੀ ਹੈ, ਇੱਕ ਮੰਦਰ ਦੇ ਨਿਆਈ, ਇੱਕ ਘਰ ਦੇ ਨਿਆਈ ਹੈ। ਇਸ ਸ੍ਰਿਸ਼ਟੀ ਦੇ ਵਿੱਚ, ਇਸ ਮੰਦਰ ਦੇ ਵਿੱਚ, ਇੱਕ ਆਪਣੀ ਮਾਇਆ ਰੂਪੀ ਦਾਸੀ ਦੇ 4 ਹੱਥਾਂ ਦੇ ਵਿੱਚ 4 ਹੱਥ ਯੁਗ ਹਨ, 4 ਯੁਗ। ਇਹ ਮਾਇਆ ਦੇ 4 ਹੱਥ ਹਨ, 4 ਯੁਗ। ਇਹ ਮਾਇਆ ਦੇ ਹੱਥ ਨੇ, ਤੇ ਮਾਇਆ ਰੂਪੀ ਦਾਸੀ ਦੇ ਹੱਥਾਂ ਵਿੱਚ 4 ਦੀਵੇ ਗਿਆਨ ਦੇ ਵੇਦ ਦੇ ਦਿੱਤੇ ਹੋਏ ਹਨ। 4 ਦਾ ਆਪਣਾ ਆਪਣਾ ਸਮਾਂ ਹੈ। ਸ਼ਾਮ ਵੇਦ ਨੇ ਸਤਯੁਗ ਵਿੱਚ ਕੰਮ ਕਰਨਾ ਹੈ। ਇਸੇ ਤਰ੍ਹਾਂ ਸਾਰਿਆਂ ਦਾ ਆਪਣਾ ਆਪਣਾ ਸਮਾਂ 4 ਹੱਥਾਂ ਦੇ ਵਿੱਚ ਤੁਸੀਂ ਬਣਾ ਕੇ ਇਹ ਮਾਇਆ ਰੂਪੀ ਦਾਸੀ ਦੇ ਹੱਥਾਂ ਵਿੱਚ 4 ਗਿਆਨਮਈ ਦੀਵੇ ਦਿੱਤੇ ਹੋਏ ਨੇ।
ਬ੍ਰਹਮੇ ਕੀ ਰੱਖਿਆ ਨਵਿਤ ਮਦ ਕੈਟਬ ਦੀਏ ਛੇਦ।
ਤੇ ਵਾਹਿਗੁਰੂ ਜੀ, ਤੁਸੀਂ ਇਹ ਸ੍ਰਿਸ਼ਟੀ ਸਾਜੀ, ਸ੍ਰਿਸ਼ਟੀ ਸਾਜ ਕੇ ਇੰਨਾ ਕੁਝ ਬਣਾ ਕੇ ਗਿਆਨ ਵੀ ਦਿੱਤਾ, ਤੇ ਹੇ ਮੇਰੇ ਮਾਧੋ ਸਵਾਮੀ ਜੀ, ਤੁਸੀਂ ਮਦ ਸੂਦਨ ਹੋ, ਮਦ ਕੈਟਵ ਆਦਿ ਰਾਕਸ਼ਾਂ ਨੂੰ ਮਾਰਨ ਵਾਲੇ ਹੋ। ਬ੍ਰਹਮਾ ਦੀ ਰੱਖਿਆ ਕਰਨ ਵਾਸਤੇ ਤੁਸੀਂ ਜਿਹੜੇ ਮਦ ਕੈਟਵ ਰਾਕਸ਼ ਸੀ, ਉਹਨਾਂ ਨੂੰ ਮਾਰਨ ਵਾਲੇ ਕੇਵਲ ਤੁਸੀਂ ਹੋ, ਤੇ ਮਦ ਕੈਟਵ ਨੂੰ ਮਾਰ ਕੇ ਬ੍ਰਹਮਾ ਦੀ ਰੱਖਿਆ ਕੀਤੀ ਹੈ।
ਘਰ ਘਰ ਲਸ਼ਕਰ ਅਗਨ ਜੋ ਧਰਮ ਰਾਏ ਸਿੱਖਦਾਰ।
ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਸ ਸੰਸਾਰ ਵਿੱਚ ਘਰ ਘਰ ਦੇ ਵਿੱਚ, ਤੱਤਾਂ ਦੇ ਵਿੱਚ, 5 ਤੱਤਾਂ ਦੇ ਵਿੱਚ, ਅਗਨੀ ਆਦਿ, ਜਲ ਆਦਿ, ਜਿੰਨੇ ਵੀ ਤੱਤ ਹਨ, ਇਹ ਤੁਹਾਡੀਆਂ ਫੌਜਾਂ ਨੇ, ਲਸ਼ਕਰ ਹੈ। ਤੇ ਜਿੰਨੇ ਇਹਨਾਂ ਨਾਲ ਪੈਦਾ ਹੋ ਰਹੀਆਂ ਜੋ ਕੁਝ ਵੀ ਵਸਤੂ ਹੈ, 5 ਤੱਤਾਂ ਨਾਲ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ, ਕਿਉਂਕਿ ਇਹ ਸਾਰੀ ਸ੍ਰਿਸ਼ਟੀ 5 ਤੱਤਾਂ ਤੋਂ ਰਚੀ ਹੈ, 5 ਤੱਤਾਂ ਤੋਂ ਬਾਹਰ ਕੁਝ ਵੀ ਨਹੀਂ ਹੈ। ਹਰ ਇੱਕ ਚੀਜ਼ ਦੇ ਵਿੱਚ ਜੇਕਰ ਆਖੀਏ ਵੀ ਹਵਾ ਦੇ ਵਿੱਚ ਪਾਣੀ ਕਿੱਥੋਂ ਆ ਗਿਆ? ਹਵਾ ਦੇ ਵਿੱਚ ਪਾਣੀ ਵੀ ਹੈ, ਹਵਾ ਵਿੱਚ ਅਗਨੀ ਵੀ ਹੈ, ਹਵਾ ਵਿੱਚ ਆਕਾਸ਼ ਵੀ ਹੈ, ਹਵਾ ਵਿੱਚ ਧਰਤੀ ਵੀ ਹੈ। ਭਾਵ ਪੰਜੋ ਤੱਤਾਂ ਕਰਕੇ ਇਹਨਾਂ ਦਾ ਆਪਸਮਈ ਸਮੂਹ ਦੇ ਨਾਲ ਜਿੰਨੀ ਸ੍ਰਿਸ਼ਟੀ ਬਣਦੀ ਹੈ, ਉਹ ਸ੍ਰਿਸ਼ਟੀ ਉਹ ਤੁਹਾਡੀ ਫੌਜਾਂ ਹਨ, ਉਹ ਸਾਰਾ ਕੋਈ ਤੁਹਾਡਾ ਲਸ਼ਕਰ ਹੈ। ਤੇ ਉਸ ਲਸ਼ਕਰ ਦਾ ਸਰਦਾਰ, ਉਸ ਲਸ਼ਕਰ ਦਾ ਬਾਦਸ਼ਾਹ, ਉਸ ਲਸ਼ਕਰ ਨੂੰ ਚਲਾਉਣ ਵਾਲਾ ਜਰਨੈਲ, ਉਹ ਤੁਸੀਂ ਧਰਮਰਾਜ ਥਾਪਿਆ ਹੋਇਆ ਹੈ।
ਧਰਤੀ ਥਾਪੀ ਦੇਖ ਕਰ ਸਭ ਸਹਿ ਦੇ ਤਾਰ।
ਤੇ ਇਸ ਲਸ਼ਕਰ ਦੇ ਵਿੱਚ ਇਸ ਫੌਜਾਂ ਨੂੰ ਪੰਜਾਂ ਤੱਤਾਂ ਦੇ ਜਿੰਨੇ ਵੀ ਜੀਵ ਪੈਦਾ ਹੋਏ ਨੇ, ਉਹਨਾਂ ਜੀਵਾਂ ਦੇ ਵਾਸਤੇ ਜਿਹੜੀ ਧਰਤੀ ਹੈ, ਇਹ ਦੇਗ ਦੇ ਨਿਆਈ ਤੁਸੀਂ ਬਣਾਈ ਹੋਈ ਹੈ। ਜਿਵੇਂ ਦੇਗ ਦੇ ਵਿੱਚੋਂ ਇੱਕੋ ਵਾਰੀ ਕਈਆਂ ਨੂੰ ਪ੍ਰਸ਼ਾਦਾ ਮਿਲ ਜਾਂਦਾ ਹੈ, ਇਹ ਨਹੀਂ ਵੀ ਇੱਕ ਬੰਦੇ ਨੂੰ ਮਿਲ ਗਿਆ ਤੇ ਦੁਬਾਰਾ ਦੇਗ ਤੇ ਲੰਗਰ ਬਣਾਉਣਾ ਸ਼ੁਰੂ ਕਰ ਦਿਓ। ਇਸ ਤਰ੍ਹਾਂ ਨਹੀਂ, ਇੱਕੋ ਵਾਰੀ ਸਾਰੀਆਂ ਚੀਜ਼ਾਂ ਦੇਗ ਵਿੱਚ ਹੁੰਦੀਆਂ ਨੇ। ਤੇ ਵਾਹਿਗੁਰੂ ਜੀ, ਇਸ ਧਰਤੀ ਦੇ ਵਿੱਚ ਜੋ ਕੁਝ ਵੀ ਤੁਸੀਂ ਪਾਉਣਾ ਸੀ, ਜੋ ਕੁਝ ਕਰਨਾ ਸੀ, ਉਹ ਇੱਕੋ ਵਾਰੀ ਕੀਤਾ ਹੋਇਆ ਹੈ। ਇਸ ਸੰਸਾਰ ਦੇ ਵਿੱਚ ਇਹ ਧਰਤੀ ਰੂਪੀ ਦੇਗ ਬਣਾਈ ਹੋਈ ਹੈ, ਤੇ ਇਸ ਧਰਤੀ ਰੂਪੀ ਦੇਗ ਦੇ ਵਿੱਚੋਂ ਸਾਰਿਆਂ ਨੂੰ ਪ੍ਰਸ਼ਾਦਾ, ਸਾਰਿਆਂ ਦੇ ਜੋ ਵੀ ਜੀਵ ਚਾਹੁੰਦੇ ਨੇ, ਉਹ ਸਾਰਾ ਕੁਝ ਇਸ ਧਰਤੀ ਤੋਂ ਪ੍ਰਸ਼ਾਦੇ, ਪਦਾਰਥ, ਧਨ ਸੰਪਦਾ, ਸੋਨਾ, ਕੱਪੜੇ, ਸਭ ਕੁਝ ਇਸ ਧਰਤੀ ਰੂਪੀ ਦੇਗ ਦੇ ਵਿੱਚੋਂ ਹਰ ਇੱਕ ਨੂੰ ਮਿਲ ਰਿਹਾ ਹੈ।
ਕਲਮ ਪੰਡਾਰੀ ਸੇਵੇ ਜਸ ਕਰੀ ਤਸ ਦੇਜ।
ਤੇ ਵਾਹਿਗੁਰੂ ਜੀ, ਇਸ ਧਰਤੀ ਰੂਪੀ ਦੇਗ ਚੋਂ ਦੇਣ ਵਾਲਾ ਕੌਣ ਹੈ? ਰਸੋਈਆ ਬਣਾਉਣ ਵਾਲਾ। ਉਹ ਕਰਮ ਹਨ, ਭਾਗ ਹਨ। ਜਿਹੋ ਜਿਹਾ ਬੰਦਾ ਕਰਮ ਕਰਦਾ, ਜਿਹੋ ਜਿਹੇ ਭਾਗ ਲਿਖਦਾ ਹੈ, ਜਿਹੜਾ ਬੰਦਾ ਜਿਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ, ਜੇਕਰ ਮਾੜਾ ਕਰ ਰਿਹਾ ਤਾਂ ਉਹਨੂੰ ਮਾੜੇ ਫਲ ਮਿਲਣਗੇ, ਜੇਕਰ ਚੰਗਾ ਕੰਮ ਕਰੇਗਾ ਤਾਂ ਚੰਗੇ ਫਲ ਮਿਲਣਗੇ। ਇਸ ਕਰਕੇ ਵਾਹਿਗੁਰੂ ਜੀ, ਤੁਸੀਂ ਇਸ ਸੰਸਾਰ ਨੂੰ ਵਰਤਾਉਣ ਵਾਲਾ ਦੇਗ ਤਾਂ ਧਰਤੀ ਦੀ ਥਾਪੀ ਹੈ, ਪਰ ਉਹਦੇ ਵਿੱਚੋਂ ਦਾਣਾ, ਪਾਣੀ, ਸੋਨੇ, ਵਸਤਰ, ਪਦਾਰਥ, ਇਹ ਦੇਣ ਵਾਲਾ ਕਰਮ ਨੂੰ ਥਾਪਿਆ ਹੋਇਆ ਹੈ। ਕਰਮ ਤੁਹਾਡਾ ਰਸੋਈਆ ਹੈ, ਜਿਹੜਾ ਸਾਰਿਆਂ ਨੂੰ ਦੇ ਰਿਹਾ ਹੈ। ਕਰਮਾਂ ਦੇ ਅਨੁਸਾਰ ਸਭ ਜੀਵਾਂ ਨੂੰ ਜੋ ਜੋ ਲੋੜ ਹੈ ਉਹ ਮਿਲਦਾ ਹੈ।
ਕ੍ਰਿਸ਼ਨਾ ਮੈਂ ਮਨ ਬਿਗੜ ਕੇ ਸਦਾ ਖੁਆਰ ਰਹੇਜ।
ਪਰ ਜਿਹੜਾ ਇਹ ਜੀਵ ਹੈ ਨਾ, ਇਹ ਤ੍ਰਿਸ਼ਨਾ ਦੇ ਵਿੱਚ ਫਸ ਕੇ ਨਾ, ਮਨ ਦੀਆਂ ਆਸਾਂ ਸੰਤੋਖ ਤਾਂ ਮਿਲਦਾ ਨਹੀਂ, ਇਸ ਲੰਗਰ ਨੂੰ ਬਾਰ ਬਾਰ ਖਾਣ ਦੀ ਕੋਸ਼ਿਸ਼ ਕਰਦਾ। ਇਹ ਨਹੀਂ ਸੋਚਦਾ ਵੀ ਮੇਰੇ ਕਰਮ ਇਹ ਨੇ, ਰਸੋਈਏ ਨੇ ਜੋ ਦੇਣਾ ਉਹੀ ਮਿਲਣਾ ਹੈ ਨਾ। ਜੇ ਰਸੋਈਏ ਤੂੰ ਬਿਨਾਂ ਕਿਧਰੋਂ ਹੋਰ ਆਪਣੇ ਆਪ ਹੱਥ ਪਾਵਾਂਗੇ ਤੇ ਰਸੋਈਆ ਕੁਝ ਨਹੀਂ ਦੇਗਾ। ਕਹਿੰਦੇ ਰਸੋਈਆ ਕਰਮ ਹਨ ਸਾਡੇ, ਅਸੀਂ ਕਰਮਾਂ ਤੋਂ ਵੀ ਵੱਧ ਪਾਉਣਾ ਚਾਹੁੰਦੇ ਹਾਂ। ਹਰ ਇੱਕ ਇਨਸਾਨ ਕਹਿੰਦਾ ਕਿ ਮੈਂ ਰਾਜਾ ਹੋਵਾਂ, ਤੇ ਬੰਦੇ ਦੀ ਇੱਛਾ ਕਿ ਕਰਮਾਂ ਤੋਂ ਵੱਧ ਜਾਂ ਪਾਉਣਾ ਚਾਹੁੰਦਾ ਹੈ। ਪਰ ਕਹਿੰਦੇ ਜਿਹੜੀ ਵਸਤੂ ਰਸੋਈਏ ਨੇ ਦੇਣੀ ਹੈ, ਕਰਮਾਂ ਨੇ ਦੇਣੀ ਹੈ, ਉਸ ਤੋਂ ਵੱਧ ਕਿਧਰੋਂ ਹੋਰ ਨਹੀਂ ਮਿਲਦੀ। ਪਰ ਇਨਸਾਨ ਜੀਵ ਆਪਣੇ ਕਰਮਾਂ ਤੋਂ ਵੱਧ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਇਸ ਕਰਕੇ ਸਦਾ ਖੁਆਰ ਹੋ ਕੇ ਦੁਖੀ ਹੋ ਕੇ ਰਹਿੰਦਾ ਹੈ।
ਬਿਨ ਸੰਤੋਖ ਤਮ ਬੰਧ ਮੈਂ ਔਗਣ ਪਾਪ ਕਰੰਤ।
ਤੇ ਉਹ ਇਹਨਾਂ ਕਰਮਾਂ ਕਰਕੇ ਤ੍ਰਿਸ਼ਨਾ ਦੇ ਕਾਰਨ ਸੰਤੋਖ ਤੋਂ ਬਿਨਾਂ ਰਹਿੰਦਾ ਹੈ, ਲਾਲਚ ਵਿੱਚ ਫਸਿਆ ਰਹਿੰਦਾ ਹੈ। ਉਹਨੂੰ ਲਾਲਚ ਰੂਪੀ ਬੰਦੀਖਾਨਾ ਮਿਲ ਜਾਂਦਾ ਹੈ, ਲਾਲਚ ਰੂਪੀ ਬੰਦੀਖਾਨੇ ਦੇ ਵਿੱਚ ਕੈਦ ਹੋ ਕੇ ਰਹਿ ਜਾਂਦਾ ਹੈ। ਤੇ ਇਸ ਲਾਲਚ ਰੂਪੀ ਬੰਦੀਖਾਨੇ ਦੇ ਵਿੱਚ ਇਹਨੂੰ ਪਾਪਾਂ ਰੂਪੀ, ਮਾੜੇ ਗੁਣਾਂ ਰੂਪੀ ਜੰਜੀਰਾਂ ਵੀ ਪੈ ਜਾਂਦੀਆਂ ਪੈਰਾਂ ਨੂੰ। ਐਸਾ ਮਾੜੇ ਗੁਣ ਜਕੜ ਕੇ ਰੱਖ ਲੈਂਦੇ ਨੇ ਵੀ ਬੰਦਾ ਲਾਲਚ ਦੇ ਵਾਸਤੇ ਵੱਧ ਤੋਂ ਵੱਧ ਮਾੜੇ ਪਾਪ ਕਰਨ ਨੂੰ ਤਿਆਰ ਰਹਿੰਦਾ ਹੈ, ਤਾਂ ਕਿ ਮੇਰੇ ਕੋਲ ਖਜ਼ਾਨਾ ਭਰ ਜਾਵੇ। ਇਸ ਲਾਲਚ ਰੂਪੀ ਕੈਦਖਾਨੇ ਦੇ ਵਿੱਚ ਬੰਦੇ ਨੂੰ ਇਹ ਪਾਪਾਂ ਰੂਪੀ, ਮਾੜੇ ਗੁਣਾਂ ਰੂਪੀ ਜੰਜੀਰੀਆਂ ਨੇ ਜਕੜ ਕੇ ਰੱਖਿਆ ਹੋਇਆ। ਇਸ ਕਰਕੇ ਬੰਦਾ ਇਹ ਦੁੱਖ ਪਾਉਂਦਾ ਹੈ।
ਪਰ ਹੈ ਮੁਦਗਰ ਜਮੈਂ ਕੇ ਵੈਸ ਜਾਏ ਦੁੱਖ ਮੰਤ।
ਤੇ ਕਹਿੰਦੇ ਸੰਤੋਖ ਨਾ ਹੋਣ ਕਰਕੇ ਲਾਲਚ ਰੂਪੀ ਕੈਦ ਵਿੱਚ ਬੰਦਾ ਫਸਿਆ ਰਹਿੰਦਾ। ਤੇ ਜਿਵੇਂ ਕੈਦ ਦੇ ਵਿੱਚ ਕਿਸੇ ਨੂੰ ਜੰਜੀਰਾਂ ਜਕੜੀਆਂ ਹੋਣ ਪਾਪਾਂ ਰੂਪੀ, ਤੇ ਨਾਲੇ ਮਾਰ ਪੈਂਦੀ ਹੋਵੇ, ਕਿੰਨਾ ਵੱਡਾ ਕਸ਼ਟ ਹੈ। ਕਹਿੰਦੇ ਬੰਦਾ ਲਾਲਚ ਕਰਕੇ ਲਾਲਚ ਰੂਪੀ ਕੈਦ ਵਿੱਚ ਫਸ ਜਾਂਦਾ ਹੈ ਤੇ ਜਮਾ ਰੂਪੀ ਮੁਦਗਰ ਉਹਨੂੰ ਪੈਂਦੇ ਰਹਿੰਦੇ ਨੇ। ਜਮਦੂਤਾਂ ਦੀ ਮਾਰ ਹਰ ਵਕਤ ਜੀਵ ਨੂੰ ਰਹਿੰਦੀ ਹੈ।
ਫਿਰ ਉਹ ਸਮਾਂ ਅਬ ਹੋਰ ਬਿਨ ਸਿੱਖਾਂ ਵਾਰੀ ਆਏ
ਤੇ ਸਤਿਗੁਰੂ ਮਹਾਰਾਜ ਜੀ ਉਸ ਅਕਾਲ ਪੁਰਖ ਦਾ ਮੰਗਲ ਕਰਕੇ ਕਹਿੰਦੇ ਵਾਹਿਗੁਰੂ ਜੀ ਤੁਸੀਂ ਸਾਰਾ ਕੁਝ ਸਾਜਿਆ ਹੈ, ਸਭ ਕੁਝ ਬਣਾਇਆ ਹੈ ਤੇ ਸਭ ਨੂੰ ਦੇਣ ਵਾਲੇ ਵੀ ਹੋ, ਪਰ ਇਨਸਾਨ ਆਪਣੇ ਕਰਮਾਂ ਕਰਕੇ, ਕਿਉਂਕਿ ਰਸੋਈਆ ਤਾਂ ਕਰਮ ਹਨ ਭਾਗ ਨੇ, ਜਿਹੋ ਜਿਹਾ ਰਸੋਈਏ ਦੇ ਕੋਲ ਜਾਵਾਂਗੇ ਜਿਹੜੀ ਨੀਤ ਨਾਲ, ਉਸੇ ਹਿਸਾਬ ਨਾਲ ਰਸੋਈਆ ਦੇਵੇਗਾ। ਇਸੇ ਤਰ੍ਹਾਂ ਕਰਮ ਜਿਹੜਾ ਬੰਦਾ ਕਰਦਾ ਉਸੇ ਤਰ੍ਹਾਂ ਬੰਦੇ ਨੂੰ ਕਰਮਾਂ ਦਾ ਫਲ ਮਿਲਦਾ। ਤੇ ਵਾਹਿਗੁਰੂ ਜੀ ਤੁਸੀਂ ਇੰਨਾ ਕੁਝ ਸਾਜਿਆ ਹੈ, ਪਰ ਇਨਸਾਨ ਆਪਣੇ ਲਾਲਚ ਕਰਕੇ, ਆਪਣੀ ਤ੍ਰਿਸ਼ਨਾ ਕਰਕੇ ਇਸ ਜਮਾ ਰੂਪੀ ਮਾਰ ਖਾਂਦਾ ਰਹਿੰਦਾ ਹੈ। ਤੇ ਵਾਹਿਗੁਰੂ ਜੀ ਹੁਣ ਸੰਸਾਰ ਦੇ ਵਿੱਚ, ਧਰਤੀ ਦੇ ਵਿੱਚ ਇਹੋ ਜਿਹਾ ਸਮਾਂ ਆ ਚੁੱਕਾ ਹੈ। ਧਰਤੀ ਦਾ ਜਿਹੜਾ ਸਮਾਂ ਹੈ ਹੁਣ ਧਰਤੀ ਉੱਪਰ ਕੀ ਹੋ ਰਿਹਾ ਹੈ? ਕਹਿੰਦੇ ਫਿਰ ਉਹ ਸਮਾਂ ਅਬ, ਹੁਣ ਸਮਾਂ ਫਿਰ ਚੁੱਕਾ, ਬੜਾ ਬਦਲ ਚੁੱਕਾ ਹੈ। ਤੇ ਹੁਣ ਕੀ ਹੋ ਚੁੱਕਾ ਹੈ? ਸ਼ੇਖਾਂ ਦੀ, ਮੁਸਲਮਾਨਾਂ ਦੀ, ਜਿਹੜੇ ਨਮਸਕਾਰਾਂ ਕਰਦੇ ਨੇ, ਨਮਸਕਾਰਾਂ ਛੱਡ ਕੇ ਸਲਾਮਾਂ ਕਰਦੇ ਨੇ, ਉਹਨਾਂ ਦੀ ਵਾਰੀ ਆ ਚੁੱਕੀ ਹੈ। ਹੁਣ ਸੇਖਾਂ ਦਾ ਜ਼ੋਰ ਹੈ, ਮੁਸਲਮਾਨਾਂ ਦਾ ਧਰਤੀ ਤੇ ਜ਼ੋਰ ਪਿਆ ਹੋਇਆ ਹੈ। ਉਹ ਹਿੰਦੂਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਉਹ ਆਪਣੇ ਜ਼ੋਰ ਕਰਕੇ ਕਿਸੇ ਨੂੰ ਚੰਗਾ ਨਹੀਂ ਸਮਝਦੇ, ਆਪਣੇ ਆਪ ਨੂੰ ਵੱਡਾ ਜਾਣਦੇ, ਸਾਰਿਆਂ ਨੂੰ ਨੀਵਾਂ ਸਮਝਦੇ ਨੇ। ਹੁਣ ਕਹਿੰਦੇ ਸੇਖਾਂ ਦਾ ਜ਼ੋਰ ਚੱਲਦਾ ਧਰਤੀ ਦੇ ਉੱਪਰ।
ਆਦਿ ਪੁਰਖ ਕੋ ਅੱਲਾ ਕਰ ਦੇਵਲ ਕਰ ਲਗਵਾਏ
ਤੇ ਵਾਹਿਗੁਰੂ ਜੀ ਆਦਿ ਪੁਰਖ ਦੀ ਜਗ੍ਹਾ ਉਹਦਾ ਨਾਮ ਬਦਲ ਕੇ ਅੱਲਾ ਕਰ ਦਿੱਤਾ ਹੈ ਤੇ ਦੇਵਤਿਆਂ ਦੇ ਮੰਦਰਾਂ ਉੱਪਰ ਕਰ ਲਾ ਦਿੱਤੇ ਹਨ, ਟੈਕਸ ਲਾ ਦਿੱਤੇ ਨੇ ਤੇ ਦੇਵਤਿਆਂ ਦੇ ਮੰਦਰ ਬੰਦ ਹੋਣ ਲੱਗ ਪਏ ਨੇ। ਜਿਹੜੇ ਮੰਦਰਾਂ ਵਿੱਚ ਤੁਹਾਡੀ ਪੂਜਾ ਹੋ ਰਹੀ ਸੀ ਉਹ ਮੰਦਰ ਤੁਹਾਡੇ ਬੰਦ ਹੋਣ ਲੱਗ ਗਏ ਨੇ।
ਪੂਜਾ ਮੰਗ ਨਿਵਾਜ ਕੀ ਰੀਤ ਚਲਾਨੀ ਔਰ
ਤੇ ਇਹ ਮੰਦਰਾਂ 'ਚ ਜਿਹੜੀ ਪੂਜਾ ਹੁੰਦੀ ਸੀ ਉਹ ਤਾਂ ਬੰਦ ਹੋ ਗਈ ਤੇ ਹੁਣ ਕੀ ਹੋ ਰਿਹਾ ਹੈ? ਆਦਿ ਪੁਰਖ ਦੀ ਜਗ੍ਹਾ ਅੱਲਾ ਕਹਿਣ ਲੱਗ ਪਏ ਤੇ ਸੰਸਾਰ ਦੇ ਵਿੱਚ ਸੇਖਾਂ ਦੀ, ਮੁਸਲਮਾਨਾਂ ਦੀ ਰੀਤੀ ਚੱਲ ਪਈ। ਉਹ ਹੱਥ ਵਿੱਚ ਲੋਟਾ ਲੈ ਕੇ, ਬਾਂਗਾਂ ਲਾ ਲਾ ਕੇ ਨਿਵਾਜਾਂ ਪੜ੍ਹਦੇ ਨੇ ਤੇ ਮੁਸੱਲਾ ਵਿਛਾ ਕੇ ਉਹਦੇ ਉੱਪਰ ਬੈਠ ਕੇ ਨਿਵਾਜ ਪੜ੍ਹਦੇ। ਉਹਨਾਂ ਦਾ ਸੁਭਾਅ ਹੋਰ ਤਰ੍ਹਾਂ ਦਾ, ਨਵੀਆਂ ਨਵੀਆਂ ਰੀਤੀਆਂ ਚੱਲ ਗਈਆਂ ਸੰਸਾਰ ਤੇ। ਹੇ ਵਾਹਿਗੁਰੂ ਜੀ, ਪੁਰਾਣੀ ਰੀਤੀ ਦਿਨੋ ਦਿਨ ਖਤਮ ਹੋ ਰਹੀ ਹੈ ਤੇ ਮੁਸਲਮਾਨਾਂ ਦੀ ਵਾਰੀ, ਮੁਸਲਮਾਨਾਂ ਦਾ ਜ਼ੋਰ ਵੱਧ ਰਿਹਾ ਹੈ ਤੇ ਨਵੀਂ ਰੀਤੀ ਸ਼ੁਰੂ ਹੋ ਰਹੀ ਹੈ।
ਜੀਨ ਕੋ ਮੀਆਂ ਕਹਿ ਅਸ ਬੋਲੀ ਸਭ ਠੋਰ,
ਸਾਰਿਆਂ ਪਾਸੇ ਇਹੋ ਜਿਹੀ ਬੋਲੀ ਹੋ ਚੁੱਕੀ, ਸਾਰੇ ਬੰਦੇ ਜੀਵਾਂ ਨੂੰ ਇੱਕ ਦੂਜੇ ਨੂੰ ਮੀਆਂ ਕਹਿ ਕੇ ਬੁਲਾਉਂਦੇ ਨੇ, ਸਾਰੇ ਇੱਕ ਦੂਜੇ ਨੂੰ ਮੀਆਂ ਕਹਿ ਕੇ ਆਖਦੇ ਨੇ।
ਨਿਰੰਕਾਰ ਕਰਤਾਰ ਅਬ ਇਸ ਅੰਗ
ਤੇ ਵਾਹਿਗੁਰੂ ਜੀ, ਇਸ ਨਿਰੰਕਾਰ ਸਰੂਪ ਕਰਤਾਰ ਵਾਹਿਗੁਰੂ ਜੀ, ਐਸਾ ਸਮਾਂ ਆ ਚੁੱਕਾ ਹੈ, ਪਰ ਤੁਸੀਂ ਇਸ ਸੰਸਾਰ ਦੇ ਵਿੱਚ ਸਾਰੀਆਂ ਥਾਵਾਂ ਦੇ ਵਿੱਚ ਕਰਤਾਰ ਸਰੂਪ ਵਾਹਿਗੁਰੂ ਜੀ ਸਰਬ ਥਾਈ ਵਿਆਪਕ ਹੋ, ਤੇ ਤੁਹਾਡੀ ਆਗਿਆ ਦੇ ਨਾਲ ਪੁਰਾਣਾ ਧਰਮ ਖਤਮ ਹੋ ਰਿਹਾ ਤੇ ਨਵਾਂ ਚੁਰੂ ਸ਼ੁਰੂ ਹੋ ਰਿਹਾ ਹੈ। ਇਹ ਆਪਣੇ ਆਪ ਨਹੀਂ, ਕੇਵਲ ਤੁਹਾਡੀ ਆਗਿਆ ਦੇ ਨਾਲ ਹੋ ਰਿਹਾ ਹੈ।
ਐਸੀ ਕੁਦਰਤ ਕਿਸ ਵਿਖੇ ਕਰ ਹਟਾਏ ਤੁਮ ਸੰਗ,
ਹੇ ਵਾਹਿਗੁਰੂ ਜੀ ਕਿਹਦੇ ਬੰਦੇ ਵਿੱਚ ਜ਼ੋਰ ਹੈ ਵੀ ਤੁਹਾਡੀ ਕੁਦਰਤ ਨੂੰ ਹਟਾ ਸਕੇ, ਤੁਹਾਡੇ ਕੀਤੇ ਹੋਏ ਨੂੰ ਕੋਈ ਮੇਟ ਸਕੇ? ਜੇ ਤੁਸੀਂ ਹਿੰਦੂਆਂ ਦਾ ਧਰਮ ਖਤਮ ਕਰਨਾ ਚਾਹੁੰਦੇ ਹੋ ਤੇ ਮੁਸਲਮਾਨਾਂ ਦਾ ਧਰਮ ਵਿਸਤਾਰ ਰਹੇ ਹੋ ਤਾਂ ਵਾਹਿਗੁਰੂ ਜੀ ਸਾਡਾ ਤਾਂ ਜ਼ੋਰ ਨਹੀਂ ਤੁਹਾਡੇ ਅੱਗੇ ਚੱਲ ਸਕਦਾ, ਪਰ ਸਾਡੀ ਕੇਵਲ ਇੱਕ ਬੇਨਤੀ ਹੈ।
ਮਿਲੇ ਦਿਹਾੜੀ ਮੋਹੇ ਕੋ ਚੱਲ ਆਇਓ ਤੁਮ ਪਾਸ,
ਮੈਨੂੰ ਤੁਹਾਡੇ ਕੋਲੋਂ ਦਿਹਾੜੀ ਨਾਮ ਰੂਪੀ ਮਿਲ ਸਕਦੀ ਹੈ, ਤੁਹਾਡੇ ਕੋਲੋਂ ਚੰਗੇ ਗੁਣ ਮਿਲ ਸਕਦੇ, ਇਸ ਕਰਕੇ ਮੈਂ ਆਪ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਨ ਆਇਆ ਹਾਂ।
ਤੀਰਥ ਸਿਮਰਤ ਪੁੰਨ ਸਭ ਦਿਓ ਹਿੰਦਨ ਸੁਖ ਰਾਤ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਹੇ ਵਾਹਿਗੁਰੂ ਜੀ, ਇਸ ਸੰਸਾਰ ਦੇ ਵਿੱਚ ਮੁਸਲਮਾਨਾਂ ਦਾ ਵਿਸਤਾਰ ਹੋ ਰਿਹਾ ਹੈ ਤੁਰਕਾਂ ਦਾ, ਤੇ ਜਿਹੜੇ ਧਰਮਾਂ ਦਾ ਪੁਰਾਣੇ ਸਮੇਂ ਤੋਂ ਭਗਤ ਤੁਹਾਡਾ ਜਾਪ ਕਰਦੇ ਸੀ, ਜਿਹੜੇ ਨਾਮ ਦਾ ਰਾਮ ਦਾ, ਉਹ ਨਾਮ ਦਿਨੋਂ ਦਿਨ ਖਤਮ ਹੋ ਰਿਹਾ ਹੈ। ਇਹ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ ਵੀ ਜਿਹੜਾ ਹਿੰਦੂਆਂ ਦਾ ਧਰਮ ਹੈ ਨਾ ਸਨਾਤਨ ਧਰਮ, ਇਹ ਸਨਾਤਨ ਧਰਮ ਬਚਿਆ ਰਵੇ। ਇਹ ਸਨਾਤਨ ਧਰਮ ਵਿੱਚ ਜਿਹੜੇ ਤੀਰਥਾਂ ਚ ਜਾਣਾ, ਸੇਵਾ ਕਰਨੀ ਸੀ, ਲੋਕਾਂ ਦਾ ਪੁੰਨ ਦਾਨ ਕਰਨਾ, ਇਹ ਕਰਮ ਧਰਮ ਸਭ ਚੱਲਦੇ ਰਹਿਣ।
ਨਾਮ ਵਡਾਈ ਦੀਜੀਏ ਮੋਕੋ ਸ਼੍ਰੀ ਕਰਤਾਰ।
ਇਹ ਵਾਹਿਗੁਰੂ ਜੀ, ਹਿੰਦੂਆਂ ਦੀ ਰੱਖਿਆ ਕਰਨ ਵਾਲੇ ਵੀ ਤੁਸੀਂ ਹੋ ਤੇ ਸਾਰਿਆਂ ਧਰਮਾਂ ਦੀ ਵੀ ਰਾਖੀ ਤੁਸੀਂ ਕਰਨੀ ਹੈ। ਪਰ ਮੇਰੀ ਬੇਨਤੀ ਇਹ ਹੈ ਵੀ ਸੰਸਾਰ ਦੇ ਵਿੱਚ ਜਿਹੜਾ ਤੁਹਾਡਾ ਪਹਿਲਾਂ ਨਾਮ ਲੈਂਦੇ ਸੀ, ਕਿਤੇ ਜੇਕਰ ਉਹਨਾਂ ਦਾ ਧਰਮ ਖਤਮ ਹੋਣ ਲੱਗ ਪਿਆ ਤਾਂ ਸੋ ਲੋਕੀ ਸੋਚਣਗੇ ਵੀ ਪਰਮਾਤਮਾ ਰਾਮ ਦੀ ਸ਼ਕਤੀ ਘਟ ਰਹੀ ਹੈ। ਪਰ ਵਾਹਿਗੁਰੂ ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਲੋਕੀ ਤੁਹਾਡੇ ਨਾਮ ਤੋਂ ਨਾ ਟੁੱਟਣ, ਕਿਉਂਕਿ ਨਾਮ ਤੋਂ ਬਿਨਾਂ ਟੁੱਟਣ ਨਾਲ ਹਮੇਸ਼ਾ ਦੁੱਖ ਹੈ। ਤੇ ਕਿਰਪਾ ਕਰੋ, ਲੋਕਾਂ ਉੱਪਰ ਵੀ ਕਿਰਪਾ ਬਣਾਈ ਰੱਖੋ, ਨਾਮ ਦਿਓ ਸਾਰਿਆਂ ਨੂੰ, ਤੇ ਮੈਨੂੰ ਵੀ ਆਪਣੇ ਨਾਮ ਦੀ ਜਾਚਨਾ ਦੇਈ ਰੱਖੋ।
ਧਰਮ
ਜਿਹੜਾ ਇਹ ਤੀਰਥ ਜਾਣ ਦਾ, ਸੇਵਾ ਕਰਨ ਦਾ, ਪੁੰਨ ਦਾਨ ਕਰਨ ਦਾ ਧਰਮ ਹੈ, ਇਹ ਬਚਿਆ ਰਵੇ। ਇਹੀ ਸਾਡਾ ਮਨੋਰਥ ਹੈ। ਤੇ ਸਤਿਗੁਰੂ ਮਹਾਰਾਜ ਜੀ, ਇਹ ਸਤਸੰਗ ਜੀ ਧਰਮ ਬਚਾਉਣ ਦਾ ਮਤਲਬ ਇਹ ਹੈ ਵੀ ਤੀਰਥਾਂ ਤੇ ਜਾ ਕੇ ਲੋਕਾਂ ਦਾ ਆਪਸ ਵਿੱਚ ਮੇਲ ਤੇ ਇੱਕ ਦੂਜੇ ਦੀ ਸੇਵਾ, ਪ੍ਰੇਮ ਭਾਵਨਾ ਬਣਦੀ ਸੀ, ਤੇ ਪ੍ਰੇਮ ਭਾਵਨਾ ਬਣੀ ਰਹੇ, ਪਰਮਾਤਮਾ ਦਾ ਨਾਮ ਧਿਆਉਂਦੇ ਰਹਿਣ। ਤੇ ਸਤਿਗੁਰੂ ਜੀ ਕਹਿੰਦੇ ਹੇ ਵਾਹਿਗੁਰੂ ਜੀ, ਇਹ ਜਿਹੜੇ ਧਰਮ ਵਿੱਚ, ਹਿੰਦੂਆਂ ਦੇ ਧਰਮ ਵਿੱਚ ਤੀਰਥਾਂ ਤੇ ਜਾਣਾ, ਸੇਵਾ ਕਰਨੀ, ਪੁੰਨ ਦਾਨ ਕਰਨਾ, ਇਹਦੇ ਨਾਲ ਕਈਆਂ ਲੋਕ ਜੀਵਾਂ ਦਾ ਉਧਾਰ ਹੁੰਦਾ ਸੀ, ਤੇ ਕਿਰਪਾ ਕਰੋ ਇਸ ਸੰਸਾਰ ਦੇ ਜੀਵਾਂ ਦਾ ਉਧਾਰ ਕਰਦੇ ਰਹੋ। ਤੇ ਸਾਡੇ ਮਨ ਦੀ ਇਹੀ ਇੱਛਾ ਹੈ ਕਿ ਹਿੰਦੂਆਂ ਦਾ ਧਰਮ ਬਚਿਆ ਰਵੇ।
ਇਸ ਪ੍ਰਕਾਰ ਕੋ ਸ਼ਬਦ ਸੁਣ ਮੱਕੇ ਵਾਸੀ ਲੋਕ।
ਜਦੋਂ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਸ਼ਬਦ ਉਚਾਰਿਆ ਬਸੰਤ ਰਾਗ ਵਿੱਚ, ਤਾਂ ਭਾਈ ਸਾਹਿਬ ਕਵੀ ਸੰਤੋਖ ਸਿੰਘ ਕਹਿੰਦੇ ਵੀ ਉਸ ਸਮੇਂ ਗੁਰੂ ਮਹਾਰਾਜ ਜੀ ਨੂੰ ਦੇਖਦਿਆਂ ਸਾਰ ਮੱਕੇ ਵਾਸੀ ਦੇ ਜਿਹੜੇ ਲੋਕ ਸੀ,
ਹਾਜੀ ਇਹ ਮਤਵਾਨ ਬੜ ਪਾਖੇ ਦਰਸ ਬਿਲੋਕ,
ਕਹਿਣ ਲੱਗੇ ਵੀ ਇਹ ਜਿਹੜਾ ਹਾਜੀ ਹੈ ਨਾ, ਇਹ ਚੰਗੀ ਮਤ ਵਾਲਾ ਲੱਗਦਾ ਹੈ, ਇਹ ਮਤਵਾਨ ਹੈ, ਸਿਆਣਾ ਹੈ, ਤੇ ਚੰਗੀ ਚੰਗੇ ਬੋਲ ਬੋਲ ਰਿਹਾ ਹੈ।
ਸੀਧਾ ਆਨ ਚੜਾਵੇਂ ਕੇਤਕ ਕਰੇ ਸਲਾਮ।
ਕਈਆਂ ਨੇ ਆ ਕੇ ਗੁਰੂ ਮਹਾਰਾਜ ਜੀ ਨੂੰ ਰਸਦਾਂ ਚੜਾਈਆਂ ਪ੍ਰਸ਼ਾਦੇ ਵਾਸਤੇ, ਕਈ ਰਸਦਾਂ ਦਿੱਤੀਆਂ, ਤੇ ਸਤਿਗੁਰੂ ਮਹਾਰਾਜ ਜੀ ਨੂੰ ਆ ਕੇ ਸਲਾਮਾਂ ਕਰ ਰਹੇ ਨੇ।
ਵੈਸੇ ਸੁਜਸ ਮੱਖਾ ਨਹੀਂ ਹੈ ਵਿਸਾਲ ਗੁਣ ਧਾਮ।
ਤੇ ਇਹ ਹਾਜੀ ਚੰਗੀ ਗੁਣਾਂ ਵਾਲਾ ਲੱਗਦਾ, ਇਹਦੇ ਕੋਲੋਂ ਚੰਗੇ ਵਿਚਾਰ ਮਿਲ ਸਕਦੇ ਨੇ। ਜਿਹੜੇ ਸਿਆਣੇ ਸੀ, ਬਚਨਾਂ ਨੂੰ ਸੁਣਨ ਵਾਲੇ ਸੀ, ਉਹ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਪਰਮਾਤਮਾ ਦਾ ਜਸ ਸੁਣਦੇ ਰਹੇ। ਕਈ ਘੜੀਆਂ ਬੈਠ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨਾਲ ਬਚਨ ਕੀਤੇ।
ਦੋਏਰਾ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਸੰਤਾਂ ਮਹਾਂਪੁਰਸ਼ਾਂ ਦਾ ਮੰਗਲ ਕਰਦਿਆਂ ਹੋਇਆ ਕਹਿੰਦੇ ਵੀ ਜਿਨ੍ਹਾਂ ਸੰਤਾਂ ਨੇ, ਜਿਨ੍ਹਾਂ ਭਗਤਾਂ ਗੁਰੂ ਕੇ ਸਿੱਖਾਂ ਪਿਆਰਿਆਂ ਨੇ, ਸ਼੍ਰੋਮਣੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਿਆ ਅਤੇ ਕਮਾ ਕੇ, ਮੰਨ ਕੇ, ਕਮਾ ਕੇ, ਜਿਨ੍ਹਾਂ ਨੇ ਆਪਣੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ।
ਕਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ।
ਐਸੇ ਮਹਾਂਪੁਰਸ਼ਾਂ, ਐਸੇ ਸੰਤਾਂ ਦੇ ਚਰਨਾਂ ਵਿੱਚ ਮੇਰੀ ਵੰਦਨਾ ਹੈ, ਨਮਸਕਾਰ ਹੈ। ਉਹਨਾਂ ਸੰਤਾਂ ਦੇ ਚਰਨਾਂ ਵਿੱਚ ਮੈਂ ਆਪਣਾ ਸਿਰ ਰੱਖ ਕੇ ਨਮਸਕਾਰ ਕਰਦਾ ਹਾਂ।
ਕਬਿਤ ਸੁਣੋ ਗੁਰੂ ਅੰਗਦ ਜੀ ਆਗੇ ਪੁਨ ਕਥਾ ਅਬ।
ਸਤਿਗੁਰੂ ਮਹਾਰਾਜ ਜੀ ਨੂੰ ਭਾਈ ਬਾਲਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜੋ ਗੁਰੂ ਮਹਾਰਾਜ ਜੀ ਨੇ ਅੱਗੇ ਜਿਹੜੇ ਪ੍ਰਸੰਗ ਕੀਤੇ, ਜੋ ਬਚਨ ਕੀਤੇ, ਉਹ ਸੁਣਨਾ ਕਰੋ।
ਬੈਠੀ ਜਗਤੇ ਜਿਕੋ ਕੱਤੀ ਤੇ ਛਾਨੈ।
ਕਈ ਘੜੀਆਂ ਗੁਰੂ ਮਹਾਰਾਜ ਜੀ ਕਾਫੀ ਸਮਾਂ ਉਸ ਥਾਂ ਤੇ ਬੈਠੇ ਰਹੇ।
ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਨੀ ਸਭ।
ਦੀਨਾਂ ਦੀ ਰੱਖਿਆ ਕਰਨ ਵਾਲੇ, ਗਰੀਬਾਂ ਨੂੰ ਦਾਨ ਦੇਣ ਵਾਲੇ ਆਪਣੇ ਮੂੰਹ ਤੋਂ ਇਹ ਬਚਨ ਕਹਿਣ ਲੱਗੇ।
ਦੇਖ ਮਰਦਾਨੇ ਜਾ ਕੋ ਚਾਤ ਮਾਨ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਭਾਈ ਮਰਦਾਨਾ ਜੀ, ਤੁਹਾਨੂੰ ਜਿਹੜੀ ਦੇਖਣ ਦੀ, ਇਸ ਮੱਕੇ ਨੂੰ ਦੇਖਣ ਦੀ ਮਨ ਦੀ ਇੱਛਾ ਸੀ,
ਸ੍ਰੀ ਪ੍ਰਭ ਪੁਨੀਤ ਚਾਰੋਂ ਦੀ ਸ਼ਪੀਤ ਕਰੈ।
ਸਤਿਗੁਰੂ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ। ਗੁਰੂ ਜੀ ਨੇ ਆਖਿਆ ਕਿ ਭਾਈ ਮਰਦਾਨਾ ਜੀ ਜਾ ਕੇ ਨਗਰ ਦੇਖ ਆਓ, ਮੱਕਾ ਦੇਖ ਲਓ। ਤੇ ਭਾਈ ਮਰਦਾਨਾ ਜੀ ਨੂੰ, ਭਾਈ ਮਰਦਾਨਾ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਕਹਿੰਦੇ ਸਤਿਗੁਰੂ ਜੀ ਚਾਰੇ ਦਿਸ਼ਾਵਾਂ ਦੇ ਵਿੱਚ ਇਹ ਮੱਕਾ ਇੱਕੋ ਜਿਹਾ ਨਜ਼ਰ ਆਉਂਦਾ, ਮੈਨੂੰ ਨੀ ਪਤਾ ਵੀ ਮੱਕੇ ਨੂੰ ਦੇਖਾਂ ਕਿੱਦਾਂ, ਇਸ ਮੱਕੇ ਨੂੰ ਮੈਂ ਜਾਣਦਾ ਨਹੀਂ, ਇਸ ਬਾਰੇ ਮੈਂ ਇਕੱਲਾ ਕਿਵੇਂ ਜਾਵਾਂਗਾ ਦੇਖਣ ਵਾਸਤੇ।
ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਣਿਆ।
ਤੇ ਮੈਂ ਇੱਥੇ ਜਾ ਕੇ ਕਿਧਰੇ ਗੁੰਮ ਨਾ ਹੋ ਜਾਵਾਂ, ਇਹ ਤੁਰਕਾਂ ਦਾ ਇਲਾਕਾ ਤੇ ਸਾਰਿਆਂ ਤੋਂ ਮੈਂ ਅਣਜਾਣ ਆ। ਹਾਲਾਂਕਿ ਮੈਂ ਵੀ ਮੁਸਲਮਾਨ ਆ, ਪਰ ਇਹਨਾਂ ਬੰਦਿਆਂ ਤੋਂ ਅਣਜਾਣ ਆ, ਕਿਸੇ ਨੂੰ ਜਾਣਦਾ ਨਹੀਂ।
ਸਭ ਤੁਰਕ ਅਜਾਣ ਹੈ ਕੈਸੀ ਏਰੀ ਕਾ ਤੋ ਪੂਜੈ ਕਰ ਪ੍ਰੀਤ ਨਰ।
ਤੇ ਇੱਥੇ ਦੇ ਬੰਦੇ ਕਿਹੋ ਜਿਹੇ ਨੇ, ਪਤਾ ਨੀ ਕਿਹੋ ਜਿਹਾ ਵਿਵਹਾਰ ਕਰਦੇ ਨੇ, ਮੇਰੇ ਨਾਲ ਪਿਆਰ ਨਾਲ ਬੋਲਣਗੇ ਵੀ ਕਿ ਨਹੀਂ, ਮੈਂ ਇਹਨਾਂ ਬਾਰੇ ਜਾਣਦਾ ਨਹੀਂ।
ਮੋਕੋ ਤੋ ਅਮੀਤ ਸੀ ਉਰਤ ਪਾ ਜਵਾਨ ਹੈ।
ਇੱਥੇ ਦੇ ਲੋਕ ਮਾੜੀ ਬੋਲੀਆਂ ਨਾਲ ਬੋਲਣ ਵਾਲੇ ਨੇ, ਇੱਥੇ ਦੇ ਬੰਦੇ ਮੈਨੂੰ ਕੁਝ ਠੀਕ ਜੇ ਨਹੀਂ ਲੱਗਦੇ, ਮੈਂ ਕੱਲਾ ਨਹੀਂ ਜਾਂਦਾ, ਇੱਥੇ ਦੇ ਬੰਦਿਆਂ ਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ, ਪਤਾ ਨੀ ਝੂਠੇ ਜੇ ਬੰਦੇ ਲੱਗਦੇ, ਪਾਜਵਾਨ ਵਾਲੇ, ਪਾਜ ਨਾਮ ਝੂਠੇ ਦਾ ਹੈ, ਇਹਨਾਂ ਦੇ ਬੰਦਿਆਂ ਦੀ ਬੋਲੀ ਝੂਠੀ ਲੱਗਦੀ, ਇਹ ਬੰਦੇ ਚੰਗੇ ਨਹੀਂ ਲੱਗਦੇ, ਇਸ ਕਰਕੇ ਮੈਂ ਕੱਲਾ ਨੀ ਜਾਣਾ।
ਦੇਖੋ ਮਦ ਜਾਓ ਜੈਸੇ ਬਣਿਓ ਹੈ ਬਣਾਓ ਯਾ ਕੋ।
ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ, ਜਾਓ ਨਗਰ ਵਿੱਚ ਦੇਖ ਕੇ ਆਓ, ਮੱਕੇ ਵਿੱਚ ਦੇਖੋ ਜਾ ਕੇ, ਜਿਹੜਾ ਤੁਸੀਂ ਦੇਖਣਾ ਚਾਹੁੰਦੇ ਸੀ ਮੱਕੇ ਨੂੰ, ਜਾਓ ਹੁਣ ਮੱਕੇ ਵਿੱਚ ਆਏ ਆ, ਤੇ ਜਾ ਕੇ ਦੇਖਣਾ ਕਰੋ ਕਿ ਮੱਕਾ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ, ਕੀ ਚੀਜ਼ ਹੈ, ਮੱਕੇ ਨੂੰ ਦੇਖਣਾ ਕਰੋ।
ਮੈਨ ਸੁਣ ਚਲਿਓ ਮਰਦਾਨਾ ਉਲਸਾਇਕ।
ਭਾਈ ਮਰਦਾਨਾ ਜੀ ਬੜੇ ਖੁਸ਼ ਹੋ ਕੇ ਕਿ ਗੁਰੂ ਸਾਹਿਬ ਜੀ ਕਹਿ ਰਹੇ ਵੀ ਦੇਖ ਕੇ ਆ, ਅੱਗੇ ਤਾਂ ਕਹਿੰਦੇ ਵੀ ਟਿਕ ਕੇ ਬੈਠ ਜਾ ਨਗਰ ਚ ਨੀ ਜਾਣਾ, ਹੁਣ ਕਹਿ ਰਹੇ ਨੇ ਵੀ ਮੱਕਾ ਦੇਖ ਕੇ ਆ। ਬੜੇ ਖੁਸ਼ ਹੋ ਕੇ ਭਾਈ ਮਰਦਾਨਾ ਜੀ ਚੱਲ ਪਏ।
ਗਏ ਜਬ ਪੋਰ ਤਾਂ ਵੈਸੇ ਹੈ ਮਜੂਰ।
ਜਦੋਂ ਕਹਿੰਦੇ ਦਰਵਾਜੇ ਦੇ ਕੋਲ, ਮੱਕੇ ਦੇ ਪੌੜੀਆਂ ਦੇ ਕੋਲ ਪਹੁੰਚੇ ਨੇ, ਜਿੱਥੇ ਮੱਕਾ ਸ਼ੁਰੂ ਹੁੰਦਾ ਦਰਸ਼ਨਾਂ ਕਰਨ ਵਾਲਾ, ਉਸ ਪੌਰ ਤੇ ਉਸ ਦਰਸ਼ਨ ਦਿਓਡੀ ਦੇ ਉੱਪਰ, ਉੱਥੇ ਜਿਹੜੇ ਪੁਜਾਰੀ ਨੇ ਨਾ, ਉੱਥੇ ਦੇ ਰਹਿਣ ਵਾਲੇ, ਸੇਵਾ ਕਰਨ ਵਾਲੇ, ਉਹ ਉੱਥੇ ਬੈਠੇ ਹੋਏ ਸੀ, ਉਹਨਾਂ ਨੇ ਭਾਈ ਮਰਦਾਨੇ ਨੂੰ ਰੋਕ ਲਿਆ।
ਕਹਿਆਂ ਕਰ ਕਾਜ ਜੋ ਅੱਗੇ ਕਰੇ ਜਾਏ ਕੈ।
ਕਹਿੰਦੇ ਜਿਹੜਾ ਕੰਮ ਇੱਥੇ ਕਰੀਦਾ ਨਾ, ਪਹਿਲਾਂ ਉਹ ਕੰਮ ਕਰ, ਫਿਰ ਅੱਗੇ ਜਾਣ
ਦਿਆਂਗੇ। ਤੁਰਕ ਮੱਕੋ ਅੱਗੇ ਕਿਉਂ ਨਾ ਜਾਣ ਦਿਓ।
ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਂ ਤਾਂ ਮੁਸਲਮਾਨ ਆ, ਮੈਨੂੰ ਕਿਉਂ ਨੀ ਅੰਦਰ ਜਾਣ ਦਿੰਦੇ ਪਏ, ਮੈਂ ਤਾਂ ਮੁਸਲਮਾਨ ਆ, ਹਿੰਦੂਆਂ ਵਾਸਤੇ ਵਰਜਾ ਹੈ, ਤੇ ਮੁਸਲਮਾਨ ਨੂੰ ਜਾਣ ਦਿੰਦੇ ਹੋ, ਤੇ ਮੈਨੂੰ ਜਾਣ ਦਿਓ ਦਰਸ਼ਨ ਕਰਨ ਵਾਸਤੇ ਮੱਕੇ ਵਿੱਚ।
ਦਰਸ ਪਰਸ ਹਟਿਆਂ ਸੁਖ ਪਾਏ ਕੈ।
ਮੱਕੇ ਦੇ ਪਾਵਨ ਰੂਪ ਦਰਸ਼ਨ ਨੂੰ ਕਰਕੇ ਵਾਪਸ ਮੁੜ ਕੇ ਆ ਜਾਵਾਂਗਾ।
ਦੇਖ ਨਰ ਜਾਏ ਨਹੀਂ ਹਮ ਉਤੇ ਜਾਏ ਤਾਂ, ਆਖੇ ਦੋ ਬੰਦ ਕਰ ਬੰਦੋ ਤੀਸ ਨਾਇਕ।
ਕਹਿੰਦੇ ਮੈਂ ਜਾਣਾ ਚਾਹੁੰਦਾ ਦਰਸ਼ਨ ਕਰਨ ਵਾਸਤੇ, ਮੈਂ ਦਰਸ਼ਨ ਕਰਕੇ ਵਾਪਸ ਆ ਜਾਣਾ, ਮੈਨੂੰ ਜਾਣ ਦਿਓ, ਥੋੜੇ ਸਿਨਾਂ ਚ ਵਾਪਸ ਆ ਜਾਂਗਾ। ਤੇ ਜਿਹੜੇ ਪੁਜਾਰੀ ਸੀ ਉਹ ਕਹਿਣ ਲੱਗੇ, ਕਹਿੰਦੇ ਅਸੀਂ ਦੇਖਣ ਦੀ ਰਜਾਤ ਇਹਨੂੰ ਦੇ ਸਕਦੇ ਆ, ਮਨਾ ਨਹੀਂ ਕਰਦੇ, ਪਰ ਸਾਡੀ ਗੱਲ ਤੇ ਸੁਣ, ਜਿਹੜੇ ਮੱਕੇ ਦੇ ਦਰਸ਼ਨ ਕਰਨ ਜਾਣੇ ਨੇ ਉਹਨਾਂ ਵਾਸਤੇ ਪਹਿਲਾਂ ਅੱਖਾਂ ਬੰਦ ਕਰਕੇ ਜਾਣੀਆਂ ਪੈਂਦੀਆਂ ਨੇ। ਉਹਨਾਂ ਵਾਸਤੇ ਅੱਖਾਂ ਬੰਦ ਕਰ ਲੈ ਤਾਂ ਤੈਨੂੰ ਅੰਦਰ ਜਾਣ ਦਿਆਂਗੇ।
ਐਸੇ ਸੁਣ ਬੈਨ ਮੁਰਝਾਨੇ ਹੱਥ ਆਇਓ ਠਿਗ।
ਸਤਿਗੁਰੂ ਮਹਾਰਾਜ ਜੀ ਦੇ ਕੋਲ ਵਾਪਸ ਆ ਗਏ, ਕਿਉਂਕਿ ਜਦੋਂ ਸੁਣਿਆ ਵੀ ਉਹਨਾਂ ਉਹ ਕਹਿੰਦੇ ਪਹਿਲਾਂ ਅੱਖਾਂ ਬੰਦ ਕਰਕੇ ਜਾਣੀਆਂ ਪੈਣੀਆਂ। ਕਹਿੰਦਾ ਜੇ ਅੱਖਾਂ ਹੀ ਬੰਦ ਕਰਦੀਆਂ ਤੇ ਦਰਸ਼ਨ ਕਾਹਦੇ ਹੋਏ, ਜੇ ਅੱਖਾਂ ਬੰਦ ਕਰਕੇ ਅੰਦਰ ਦਰਸ਼ਨ ਕਰਨ ਜਾਣੇ ਮੱਕੇ ਦੇ ਤਾਂ ਫਿਰ ਕਾਹਦੇ ਦਰਸ਼ਨ। ਮੁਰਝਾ ਕੇ ਮਨ ਦਾ ਹੌਸਲਾ ਥੋੜਾ ਢਹਿ ਗਿਆ ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਵਾਪਸ ਆ ਗਏ ਭਾਈ ਮਰਦਾਨਾ ਜੀ।
ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ।
ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਦੇਖ ਕੇ ਵੀ ਵਾਪਸ ਆ ਗਿਆ ਹੈ, ਮੁਸਕਰਾ ਕੇ ਕਹਿਣ ਲੱਗੇ
ਮਰਦਾਨੇ ਦੇਖਿਓ ਥਾਨ ਕੋ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਹੇ ਭਾਈ ਮਰਦਾਨਾ ਜੀ, ਥਾਂ ਵੇਖ ਆਏ ਹੋ, ਮੱਕਾ ਦੇਖ ਲਿਆ ਹੈ।
ਕਹੇ ਨਹੀਂ ਜਾਣਦੇ ਕੈਸੇ ਦੇਖੋ ਜਾਏ ਤਾਂ।
ਤੇ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਤੂੰ ਜਾ ਕੇ ਆ ਗਿਆ, ਦਰਸ਼ਨ ਕਰ ਲੈ ਕਿਹੋ ਜਿਹਾ ਹੈ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਗੁਰੂ ਜੀ ਉਹ ਤਾਂ ਐਵੇਂ ਜਾਣ ਹੀ ਨਹੀਂ ਦਿੰਦੇ, ਦਰਸ਼ਨ ਨਹੀਂ ਕਰਨ ਦਿੰਦੇ। ਕਹਿੰਦੇ ਅੱਖਾਂ ਬੰਦ ਕਰਕੇ ਜਾਓ।
ਜਾਏ ਜੇ ਮਜੋਰ ਨੈਣ ਬਾਂਦੇ ਬੀਠ ਹਾਨ ਕੋ।
ਜਿਹੜੇ ਉੱਥੇ ਪੁਜਾਰੀ ਖੜੇ ਹੋਏ ਨੇ ਉਹਨਾਂ ਦਾ ਹੁਕਮ ਹੈ ਵੀ ਅੱਖਾਂ ਬੰਦ ਕਰਕੇ ਅੰਦਰ ਜਾਣਾ ਹੈ, ਬਿਨਾਂ ਅੱਖਾਂ ਬੰਦ ਕਰਦਿਆਂ ਦਰਸ਼ਨ ਨਹੀਂ ਕਰਨ ਦਿੰਦੇ, ਕਿਉਂਕਿ ਉਹਨਾਂ ਦਾ ਪਤਾ ਨਹੀਂ ਕੀ ਨਵਾਂ ਨਿਯਮ ਹੈ। ਅੰਦਰ ਦਰਸ਼ਨ ਕਰਨ ਵਾਸਤੇ ਤੇ ਅੱਖਾਂ ਨਾਲ ਹੀ ਦਰਸ਼ਨ ਕਰਨੇ ਨੇ, ਤੇ ਅੱਖਾਂ ਹੀ ਬੰਦ ਕਰ ਦਿੱਤੀਆਂ ਫੇਰ ਕਾਹਦੇ ਦਰਸ਼ਨ। ਗੁਰੂ ਜੀ ਦਰਸ਼ਨ ਨਹੀਂ ਕਰਨ ਦਿੰਦੇ ਪਏ।
ਸੰਗ ਤੁਮ ਆਏ ਬਿਨਾਂ ਦੇਖੇ ਜਾਵੇ ਅਬ ਕਹੇ ਪਛਤਾਓ ਭੇਦ ਹੋਏ ਨਾ ਲਖਾਨ ਕੋ।
ਤੇ ਗੁਰੂ ਜੀ ਤੁਹਾਡੇ ਨਾਲ ਆਇਆ ਵਾ, ਜੇਕਰ ਹੁਣ ਇੰਨੀ ਦੂਰ ਆ ਕੇ ਦਰਸ਼ਨ ਨਾ ਕੀਤੇ ਤੇ ਫਿਰ ਮੈਂ ਇਹ ਜਾਣਾਂਗਾ ਵੀ ਮੇਰੇ ਆਉਣ ਦਾ ਕੋਈ ਮਤਲਬ ਨਹੀਂ ਸੀਗਾ, ਕਿਉਂਕਿ ਆ ਵੀ ਜਾਣਾ ਜਿਹੜੀ ਚੀਜ਼ ਦੇ ਕੋਲ ਪਹੁੰਚ ਜਾਣਾ ਉਹ ਚੀਜ਼ ਨਾ ਮਿਲਣੀ ਉਹ ਕਿੰਨੀ ਦੁੱਖਮਈ ਹੈ। ਤੇ ਮੈਂ ਮੱਕੇ ਦੇ ਦਰਸ਼ਨ ਕਰਨ ਵਾਸਤੇ ਤੁਹਾਡੇ ਨਾਲ ਆਇਆ, ਤੁਸੀਂ ਲੈ ਕੇ ਆਏ ਹੋ, ਤੇ ਹੁਣ ਜੇ ਦਰਸ਼ਨ ਨਾ ਹੋਏ ਤਾਂ ਮੇਰਾ ਜੀਵਨ ਮੇਰਾ ਕੀ ਕਿਸ ਕੰਮ ਦਾ ਫਾਇਦਾ ਇੱਥੇ ਯਾਤਰਾ ਦਾ, ਉਹ ਕਾਹਦਾ ਹੱਜ ਜੇ ਦਰਸ਼ਨ ਹੀ ਨਹੀਂ ਕਰ ਸਕਿਆ।
ਫੇਰ ਕਬ ਦੇਖੋ ਜੇ ਨਾ ਅਬ ਦੇਖਿਓ ਜਾਏ ਪ੍ਰਭ।
ਜੇ ਗੁਰੂ ਜੀ ਹੁਣ ਨਾ ਦਰਸ਼ਨ ਹੋਏ ਤਾਂ ਦੱਸੋ ਕਦੋਂ ਦਰਸ਼ਨ ਹੋਣਗੇ। ਹੁਣ ਤਾਂ ਤੁਸੀਂ ਲੈ ਕੇ ਆ ਗਏ ਹੋ ਛਿਨਾ ਵਿੱਚ, ਤੇ ਜਦੋਂ ਕਿਸੇ ਹੋਰ ਸਮੇਂ ਆਉਣਾ ਹੋਵੇ ਤਾਂ ਕਦੋਂ ਆ ਸਕਦਾ ਬੰਦਾ, ਬਹੁਤ ਮੁਸ਼ਕਲ ਹੈ, ਹਜ਼ਾਰਾਂ ਸਾਲ ਲੱਗ ਜਾਂਦੇ ਗਈਆਂ ਬੰਦਿਆਂ ਨੂੰ, ਕਈ ਕਈ ਜੁਗਾਂ ਨਹੀਂ ਮੁਸਲਮਾਨਾਂ ਨੂੰ ਮੱਕੇ ਦੇ ਦਰਸ਼ਨ ਹੋ ਸਕਦੇ। ਤੇ ਇਸ ਥਾਂ ਤੇ ਆਉਣ ਵਾਸਤੇ ਮੁਸਲਮਾਨ ਤਰਸਦੇ ਨੇ, ਤੇ ਮੈਨੂੰ ਤੁਸੀਂ ਲੈ ਕੇ ਆਏ ਹੋ, ਤੇ ਗੁਰੂ ਜੀ ਹੁਣ ਦਰਸ਼ਨ ਕਰਕੇ ਜਾਣਾ ਚੰਗਾ ਹੈ।
ਮੋਕੋ ਦੇਖ ਰਾਏ ਪੁਨ ਕੀਜੈ ਪ੍ਰਸਥਾਨ ਕੋ।
ਮੈਨੂੰ ਇੱਕ ਵਾਰ ਮੱਕਾ ਦਿਖਾ ਦਿਓ, ਆਪਣੀ ਕਿਰਪਾ ਕਰ ਦਿਓ, ਫਿਰ ਆਪਾਂ ਇੱਥੋਂ ਚਲੇ ਜਾਵਾਂਗੇ, ਪਰ ਮੱਕਾ ਜ਼ਰੂਰ ਦਿਖਾ ਦਿਓ।
ਸਵਈਆ ਦੇਖਣ ਚਾਹ ਵਿਸਾਲ ਇਤੀ ਤੁਝ ਜਾਏ ਪਿੱਕੋ ਅਬ ਕੇ ਮਰਦਾਨਾ।
ਇਹ ਭਾਈ ਮਰਦਾਨਾ ਜੀ, ਤੁਹਾਡੇ ਮਨ ਦੀ ਬਹੁਤ ਇੱਛਾ ਹੈ, ਤੁਸੀਂ ਇਸ ਮੱਕੇ ਨੂੰ ਦੇਖਣਾ ਚਾਹੁੰਦੇ ਹੋ, ਤਾਂ ਹੁਣ ਜਾਓ, ਹੁਣ ਤੁਹਾਨੂੰ ਕੋਈ ਰੋਕੇਗਾ ਨਹੀਂ, ਹੁਣ ਅਸੀਂ ਭੇਜ ਰਹੇ ਹਾਂ ਤੁਹਾਨੂੰ, ਤੇ ਤੁਸੀਂ ਮੱਕੇ ਦੇ ਵਿੱਚ ਜਾ ਕੇ ਦਰਸ਼ਨ ਕਰਕੇ ਆਣਾ ਕਰੋ।
ਦੇਖ ਸਕੈ ਨਾ ਮੁਜਾਵਰ ਤੋਏ ਕੋ, ਅੰਤਰ ਜਾਓ ਨਿਸ਼ਾਂਕ ਸੁਜਾਨਾ।
ਕੋਈ ਵੀ ਪੁਜਾਰੀ ਮੁਜਾਵਰ ਤੁਹਾਨੂੰ ਰੋਕੇਗਾ ਨਹੀਂ, ਕਿਸੇ ਨੂੰ ਤੁਸੀਂ ਦੇਖੋਗੇ ਨਹੀਂ, ਤੁਸੀਂ ਚੁੱਪ ਕਰਕੇ ਅੰਦਰ ਲੰਘ ਜਾਣਾ, ਦਰਸ਼ਨ ਕਰਕੇ ਆ ਜਾਣਾ। ਕੁਛ ਕਿਸੇ ਵੀ ਬੰਦੇ ਨੂੰ ਤੁਸੀਂ ਦੇਖੋਗੇ ਨਹੀਂ, ਕੋਈ ਵੀ ਤੁਹਾਨੂੰ ਨਹੀਂ ਕਹੇਗਾ ਵੀ ਅੱਖਾਂ ਬੰਦ ਕਰਕੇ ਜਾਓ, ਚੁੱਪ ਕਰਕੇ ਦਰਸ਼ਨ ਕਰਕੇ ਆ ਜਾਣਾ।
ਆਏ ਸਰਦਾਰ ਲਈ ਸਿਰ ਪੈ ਸੁਣ ਬੈਨ ਬਡੋ ਮਨ ਮੈਂ ਅਰਖਾਨਾ।
ਤੇ ਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਕੇ ਬਹੁਤ ਪ੍ਰਸੰਨ ਹੋਏ ਕਿ ਗੁਰੂ ਸਾਹਿਬ ਜੀ ਨੇ ਵਚਨ ਕੀਤਾ, ਹੁਣ ਕੋਈ ਦੇਖ ਨਹੀਂ ਸਕੇਗਾ, ਕੋਈ ਰੋਕੇਗਾ ਨਹੀਂ, ਤੇ ਬੜੇ ਖੁਸ਼ ਹੋ ਕੇ ਉਧਰ ਮੱਕੇ ਵੱਲ ਚੱਲ ਪਏ।
ਅੰਤਰ ਤਾਏ ਪ੍ਰਵੇਸ਼ ਕਰਾ ਸਭ ਅੰਧ ਪਏ ਨੇ ਕਾਹੂ ਲਖਾਨਾ।
ਉਸ ਮੱਕੇ ਦੇ ਵਿੱਚ ਉਹਨਾਂ ਮੁਜਾਵਰਾਂ ਦੇ ਸਾਹਮਣੋਂ, ਉਹਨਾਂ ਪੁਜਾਰੀਆਂ ਦੇ ਸਾਹਮਣੇ ਲੰਘ ਗਏ, ਪਰ ਕੋਈ ਉਹਨਾਂ ਨੂੰ ਦੇਖ ਨਾ ਸਕਿਆ, ਕਿਸੇ ਦੇ ਸਾਹਮਣੇ ਨਜ਼ਰ ਨਹੀਂ ਆਏ ਕਿਸੇ ਨੂੰ।
ਸਵਈਆ ਅੰਤਰ ਜਾਏ ਕੈ ਦੇਖਤ, ਕਿਆ ਇੱਕ ਪਾਹਨ ਮੂਰਤ ਪੂਰੇ ਤਰੇ।
ਭਾਈ ਮਰਦਾਨਾ ਜੀ ਨੇ ਉਹਨਾਂ ਮੁਜਾਵਰਾਂ ਦੇ ਸਾਹਮਣੇ ਲੰਘ ਵੀ ਗਏ, ਤੇ ਜਿਸ ਮੰਦਰ ਦੇ ਵਿੱਚ, ਜਿਸ ਮੱਕੇ ਦੇ ਵਿੱਚ ਕਿਸੇ ਨੂੰ ਅੰਦਰ ਅੱਖਾਂ ਖੋਲ ਕੇ ਨਹੀਂ ਜਾਣ ਦਿੰਦੇ ਸੀ, ਅੱਖਾਂ ਬੰਦ ਕਰਕੇ ਭੇਜਦੇ ਸੀ, ਉਸ ਮੱਕੇ ਦੇ ਵਿੱਚ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਜੀ ਨੇ ਭੇਜਿਆ, ਤੇ ਜਦੋਂ ਮੱਕੇ ਦੇ ਵਿੱਚ ਪ੍ਰਵੇਸ਼ ਹੋਏ ਤਾਂ ਭਾਈ ਮਰਦਾਨਾ ਜੀ ਨੇ ਅੰਦਰ ਜਾ ਕੇ ਕੀ ਦੇਖਿਆ, ਕਹਿੰਦੇ ਇੱਕ ਪੱਥਰ ਦੀ ਮੂਰਤੀ ਪਈ ਹੋਈ ਸੀ, ਬਹੁਤ ਵੱਡੀ ਪੱਥਰ ਦੀ ਮੂਰਤੀ ਬਣੀ ਹੋਈ ਸੀ।
ਦੂਸ਼ਣ ਹੋਨਿਕ ਸਾਤਾ ਬਈ ਇੱਕ ਆਇਓ ਤਵੇ ਜੈ ਬੈਤੇ ਹਰੀ।
ਤਾਂ ਉਸ ਮੂਰਤੀ ਨੂੰ ਦੇਖ ਕੇ ਪੱਥਰ ਦੀ ਚੁੱਪ ਕਰਕੇ ਬੜੇ ਨਿਰਾਸ਼ ਹੋ ਕੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਕੋਲ ਵਾਪਸ ਆ ਗਏ।
ਪੂਜਤ ਤੇ ਮਨ ਕੋ ਜੋ ਮਨੋਰਥ ਪੂਰਨ ਕੀਨ ਅਵੇ ਕੀ ਬਾਰੀ।
ਤੇ ਸਤਿਗੁਰੂ ਮਹਾਰਾਜ ਜੀ ਪੁੱਛਣ ਲੱਗੇ ਕਿ ਭਾਈ ਮਰਦਾਨਾ ਜੀ, ਤੁਹਾਡੇ ਮਨ ਦਾ ਜਿਹੜੀ ਇੱਛਾ ਸੀ ਤੁਹਾਡੇ ਮਨ ਦੀ, ਉਹ ਪੂਰੀ ਹੋ ਗਈ ਕਿ ਨਹੀਂ ਹੋਈ? ਜਿਹੜਾ ਮੱਕਾ ਦੇਖਣਾ ਸੀ ਉਹ ਮੱਕਾ ਤੁਸੀਂ ਦੇਖ ਲਿਆ ਹੈ ਕਿ ਨਹੀਂ ਦੇਖਿਆ?
ਕੈਸੇ ਬਿਲੋਕਨ ਕੀ ਨ ਕਹੋ ਮਰਦਾਨੇ ਤਬੈ ਗੁਰ ਤੋਂ ਉਚਰੇ।
ਤੇ ਸਤਿਗੁਰੂ ਜੀ ਕਹਿੰਦੇ ਵੀ ਕਿਵੇਂ ਦੇਖਿਆ, ਮੱਕਾ ਕਿਹੋ ਜਿਹਾ ਸੀ, ਸਾਨੂੰ ਵੀ ਦੱਸ। ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ,
ਕਬਿਤ ਕਛੂ ਨੇ ਤਾਂ ਇੱਕ ਪਨ ਹੈ ਲਹਾਬਦ।
ਤੇ ਸਤਿਗੁਰੂ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਗੁਰੂ ਜੀ ਉੱਥੇ ਕੁਝ ਵੀ ਨਹੀਂ ਸੀਗਾ, ਉਸ ਮੱਕੇ ਦੇ ਵਿੱਚ ਮੈਂ ਅੰਦਰ ਗਿਆ ਵਾ ਆਪ ਜੀ ਦੀ ਰਜਾ ਦੇ ਨਾਲ, ਤੇ ਅੰਦਰ ਜਾ ਕੇ ਕੀ ਦੇਖਿਆ ਵੀ ਕੁਝ ਵੀ ਨਹੀਂ, ਕੇਵਲ ਇੱਕ ਪੱਥਰ ਖੜਾ ਹੈ।
ਜਾਂ ਤੋ ਜੋ ਪ੍ਰਸੰਗ ਮੁਕ ਪਾਠ ਕਹਿ ਸੁਣਾਈਏ।
ਤੇ ਗੁਰੂ ਜੀ ਮੱਕੇ ਬਾਰੇ ਬਹੁਤ ਕੁਝ ਕਹਿੰਦੇ ਨੇ ਮੁਸਲਮਾਨ, ਪਰ ਉਸ ਮੱਕੇ ਦੇ ਅੰਦਰ ਕੇਵਲ ਇੱਕ ਮੂਰਤੀ, ਇੱਕ ਸ਼ਿਵਲਿੰਗ ਪਿਆ ਹੈ, ਤੇ ਤੁਸੀਂ ਦੱਸਣਾ ਕਰੋ ਵੀ ਇਹ ਕਿਉਂ ਹੈ? ਇਹ ਉਸੇ ਮੱਕੇ ਦੇ ਅੰਦਰ ਸ਼ਿਵਲਿੰਗ ਹੈ, ਤੇ ਸ਼ਿਵਲਿੰਗ ਦੇ ਵਿੱਚ ਮੁਸਲਮਾਨ ਬੜੇ ਜਾਂਦੇ ਨੇ, ਆਸ ਪਾਸ ਪੂਜਾ ਕਰਕੇ ਆ ਜਾਂਦੇ ਨੇ, ਤੇ ਤੁਸੀਂ ਦੱਸਣਾ ਕਰੋ ਵੀ ਇਹ ਕੀ ਚੀਜ਼ ਹੈ?
ਭਇਓ ਕੈਸੇ ਥਾਨ ਜਾਂ ਕੀ ਮਾਨਤਾ ਮਾਨ।
ਇਸ ਥਾਂ ਦੀ ਜਿੱਥੇ ਬੜੀ ਮਾਨਤਾ ਹੈ, ਹੈ ਤਾਂ ਸ਼ਿਵਲਿੰਗ ਹੈ, ਤੇ ਨਾਲੇ ਮੁਸਲਮਾਨ ਕਹਿੰਦੇ ਵੀ ਮੂਰਤੀਆਂ ਨਹੀਂ ਪੂਜਣੀਆਂ, ਤੇ ਫਿਰ ਇਸ ਨਗਰ, ਇਸ ਇਲਾਕੇ ਦੀ, ਮੱਕੇ ਦੀ ਪੂਜਾ ਮਾਨਤਾ ਕਿਉਂ ਜ਼ਿਆਦਾ ਹੈ? ਤੁਸੀਂ ਦੱਸੋ ਸਤਿਗੁਰੂ ਜੀ।
ਨਹੀਂ ਦੇਖਤ ਦਰਸ ਕਿਉਂ ਨਾ ਨੈਂਦ ਮੂੰਦ ਜਾਈਏ।
ਤੇ ਗੁਰੂ ਜੀ ਇਹ ਜਿਹੜੇ ਮੁਸਲਮਾਨ ਨੇ ਇਹ ਆਖਦੇ ਵੀ ਅੱਖਾਂ ਬੰਦ ਕਰਕੇ ਜਾਓ, ਤੇ ਨਾਲੇ ਅੰਦਰ ਮੂਰਤੀ ਹੈ, ਇੱਕ ਪੱਥਰ ਪਿਆ ਸ਼ਿਵਲਿੰਗ, ਤੇ ਨਾਲੇ ਮੁਸਲਮਾਨ ਮੂਰਤੀਆਂ ਪੂਜਦੇ ਨਹੀਂ, ਤੇ ਨਾਲੇ ਉਸੇ ਮੰਦਰ ਦੇ ਵਿੱਚ ਜਾ ਕੇ, ਉਸੇ ਮੱਕੇ ਨੂੰ ਵਿੱਚ ਜਾ ਕੇ ਪੂਜਦੇ ਨੇ।
ਤੁਰਕ ਕੈਤ ਬੁੱਤ ਪ੍ਰਸਤੀ ਨਾ ਕੀਜੈ ਕਬ।
ਤੁਰਕ ਕਹਿੰਦੇ ਨੇ ਵੀ ਕਦੇ ਵੀ ਬੁੱਤ ਪ੍ਰਸਤੀ ਪੂਜਾ ਨਹੀਂ ਕਰਨੀ, ਕਿਸੇ ਬੁੱਤ ਨੂੰ ਬਣਾ ਕੇ ਨਹੀਂ ਪੂਜਣਾ।
ਜਾਂ ਕੋ ਅਬ ਖੇਕ ਤੈ ਸਭੈ ਸਿਰ ਨਾਈਏ।
ਹੁਣ ਇਸੇ ਮੰਦਰ ਦੇ ਵਿੱਚ ਜਾ ਕੇ ਹੈ ਤਾਂ ਅੰਦਰ ਸ਼ਿਵਲਿੰਗ ਹੀ ਹੈ, ਪੱਥਰ ਹੀ ਹੈ, ਪਰ ਉਹਨੂੰ ਮੱਕਾ ਕਹਿ ਕੇ ਬੜੀ ਖੁਸ਼ੀ ਦੇ ਨਾਲ ਅੱਖਾਂ ਬੰਦ ਕਰਕੇ ਅੰਦਰ ਚਲੇ ਜਾਂਦੇ ਨੇ, ਤੇ ਆਪਣਾ ਸਿਰ ਨਵਾ ਨਵਾ ਕੇ, ਸਲਾਮਾ ਕਰ ਕਰਕੇ, ਝੁਕ ਝੁਕ ਕੇ ਬੜੀ ਪੂਜਾ ਕਰਦੇ ਨੇ।
ਜਾਨ ਤੋ ਸਭੈ ਵਿਦ ਦਇਆ ਕੀਜੈ ਦਇਆ ਨਿਦ।
ਤੇ ਸਤਿਗੁਰੂ ਮਹਾਰਾਜ ਜੀ ਆਪ ਜੀ ਸਾਰੀਆਂ ਗੱਲਾਂ ਜਾਣਦੇ ਹੋ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ, ਨਾਲੇ ਮੁਸਲਮਾਨ ਬੁੱਤ ਪ੍ਰਸਤੀ ਨੂੰ ਮਾੜਾ ਕਹਿੰਦੇ ਨੇ, ਨਾਲੇ ਉਸੇ ਬੁੱਤ ਨੂੰ, ਉਸੇ ਸ਼ਿਵਲਿੰਗ ਨੂੰ ਪੂਜ ਰਹੇ ਨੇ, ਮੇਰੀ ਮਤ ਵਿੱਚ ਇਹ ਗੱਲ ਸਮਝ ਨਹੀਂ ਆ ਰਹੀ। ਸਤਿਗੁਰੂ ਸਾਹਿਬ ਜੀ ਤੁਸੀਂ ਦੱਸੋ ਵੀ ਇਹ ਕੀ ਗੱਲ ਹੈ?
ਸਿੱਧ ਸਿੱਧ ਦੇਨ ਹਾਰ ਸੰਸੈ ਕੋ ਮਿਟਾਈਏ।
ਇਹ ਸਤਿਗੁਰੂ ਮਹਾਰਾਜ ਜੀ ਤੁਸੀਂ ਸ਼ੰਕਾ ਮਿਟਾਉਣ ਵਾਲੇ ਹੋ, ਤੇ ਮੇਰੇ ਮਨ ਵਿੱਚ ਇਹ ਸ਼ੰਕਾ ਹੈ, ਤੇ ਤੁਸੀਂ ਮੇਰੇ ਮਨ ਦਾ ਸ਼ੰਕਾ ਮਿਟਾ ਕੇ ਇਹਦਾ ਪੂਰਾ ਪ੍ਰਸੰਗ ਦੱਸਣਾ ਕਰੋ।
ਕਬਿਤ ਸ਼੍ਰੀ ਗੁਰੂ ਅਲਾਏ ਪਾਜ ਰਾਖਤ ਦੁਰਾਏ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ, ਇਹ ਜਿਹੜੇ ਤੁਰਕ ਨੇ ਨਾ, ਇਹ ਝੂਠ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਜਿਹੜੀ ਅੱਖਾਂ ਦੇ ਉੱਪਰ ਮਿੱਟੀ ਪੱਟੀ ਬੰਨ ਦਿੰਦੇ ਨੇ, ਇਹ ਪਾਜ ਨੂੰ ਭਾਵ ਝੂਠ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਹਾਦ ਕੈ ਪ੍ਰਸੰਗ ਤੋਂ ਸੋ ਸੁਣ ਲੀਜੀਏ।
ਤੁਹਾਨੂੰ ਸਾਰੀ ਗੱਲ ਦੱਸਦੇ ਹਾਂ, ਆਦ ਤੋਂ ਲੈ ਕੇ ਅੰਤ ਤਾਈ ਭਾਵ ਪੂਰੀ ਗੱਲ ਤੁਹਾਨੂੰ ਚੰਗੀ ਤਰ੍ਹਾਂ ਦੱਸਦੇ ਹਾਂ ਵੀ ਇੱਥੇ ਦਾ ਇਤਿਹਾਸ ਮੇਨ ਗੱਲ ਕੀ ਸੀ।
ਉਮਾ ਅਰਧੰਗ ਜਾਂ ਕੀ ਪੁਰਬ ਪਿਨਾਕੀ ਲਿੰਗ।
ਕਹਿੰਦੇ ਜਿਹੜੇ ਦੀ ਪਾਰਵਤੀ ਜਿਸ ਦੀ ਇਸਤਰੀ ਪਾਰਵਤੀ ਸੀ, ਉਹਦਾ ਪਤੀ ਕੌਣ? ਸ਼ਿਵ ਜੀ। ਤੇ ਸ਼ਿਵ ਜੀ ਦਾ ਜਿਹੜਾ ਲਿੰਗ ਸ਼ਿਵ ਲਿੰਗ ਜਿਹਨੂੰ ਕਹਿੰਦੇ ਨੇ, ਉਹ ਲਿੰਗ ਸ਼ਿਵ ਲਿੰਗ ਇਸ ਥਾਂ ਤੇ ਸਥਾਪਕ ਸੀ, ਮੱਕੇ ਵਾਲੀ ਥਾਂ ਤੇ।
ਧਰਿਓ ਇਹ ਥੋਰ ਬਿੱਕੇ ਕਬੈ ਕੋ ਲਖੀ ਜੀਏ।
ਇਸ ਧਰਤੀ ਤੇ ਮੱਕੇ ਨੂੰ ਜਿਹਨੂੰ ਕਹਿੰਦੇ ਨੇ, ਇੱਥੇ ਸ਼ਿਵ ਲਿੰਗ ਕਾਫੀ ਸਮੇਂ ਤੋਂ ਸਥਾਪਿਤ ਹੋਇਆ ਸੀ।
ਮੰਦਰ ਨਾ ਕੋਹੀਆ ਉੱਤੇ ਉਦਿਆਨ ਮਾਏ।
ਤੇ ਸ਼ਿਵ ਲਿੰਗ ਦੇ ਉੱਪਰ ਆਸ ਪਾਸ ਕੋਈ ਮੰਦਰ ਨਹੀਂ ਸੀ, ਕੋਈ ਪੂਜਾ ਨਹੀਂ ਕਰਦਾ ਸੀ, ਤੇ ਸਾਰਾ ਆਸ ਪਾਸ ਜੰਗਲ ਬਣਿਆ ਹੋਇਆ ਸੀ, ਤੇ ਕੋਈ ਪੂਜਾ ਨਹੀਂ ਕਰਦਾ ਸੀ।
ਬਣਿਓ ਜੈਸੇ ਥਾਨ ਤੈਸੇ ਉਚਰੋ ਸੁਣੀ ਜੀਏ।
ਤੇ ਜਿਵੇਂ ਦਾ ਸਥਾਨ ਬਣਿਆ ਸੀ ਕਈ ਸਾਲਾਂ ਤੋਂ ਉਸੇ ਤਰ੍ਹਾਂ ਬਣਿਆ ਹੋਇਆ ਸੀ, ਪਰ ਉੱਥੇ ਪੂਜਾ ਸੇਵਾ ਕਰਨ ਵਾਲਾ ਕੋਈ ਨਹੀਂ ਸੀਗਾ।
ਭਇਓ ਇਸ ਦੇਸ਼ ਵੀ ਖੁਨਕਾਰ ਭੂਪ ਇੱਕ।
ਤੇ ਕਹਿੰਦੇ ਇੱਕ ਸਮੇਂ ਇਸ ਦੇਸ਼ ਦੇ ਵਿੱਚ ਇੱਕ ਬੜਾ ਖੁਨਕਾਰ, ਬੜਾ ਸ਼ੈਤਾਨ ਰੂਪ ਵਾਲਾ ਇੱਕ ਰਾਜਾ ਹੋਇਆ ਸੀ।
ਤੁਰਕਨ ਪੱਖ ਬਿਕੈ ਗਾਡੋ ਹੀ ਜਿਨੀ ਜੀਏ।
ਕਿਹੜਾ? ਉਹਦਾ ਧਰਮ ਤੁਰਕਾਂ ਵਾਲਾ ਸੀ, ਉਹ ਤੁਰਕਾਂ ਨਾਲ ਬਹੁਤ ਪਿਆਰ ਕਰਦਾ ਸੀ, ਮੁਸਲਮਾਨਾਂ ਦਾ ਪੱਖ ਲੈਣ ਵਾਲਾ ਸੀ।
ਤੇ ਉਹ ਦੋਹੇਰਾ ਮਹਾਦੇਵ ਕੋ ਲਿੰਗ ਤਿੰਨ ਦੇਖਤ ਰਿਸ਼ੀ ਉਪਜਾਏ।
ਜਿਹੜਾ ਉਹ ਤੁਰਕ ਸੀਗਾ, ਇੱਥੇ ਦਾ ਰਹਿਣ ਵਾਲਾ ਰਾਜਾ, ਉਹਨੇ ਮਹਾਦੇਵ ਦਾ ਸ਼ਿਵ ਲਿੰਗ ਨੂੰ ਦੇਖ ਕੇ ਬੜਾ ਮਨ ਚ ਗੁੱਸਾ ਕਰਕੇ,
ਨਿਜ ਸੇਵਕ ਕੋ ਇਵ ਕਹਿਓ ਦੀਜੈ ਦੂਰ ਉਠਾਏ।
ਉਹਨੇ ਆਪਣੀਆਂ ਫੌਜਾਂ ਨੂੰ ਕਹਿ ਕੇ ਹੁਕਮ ਲਾਇਆ ਵੀ ਇਹ ਸ਼ਿਵ ਲਿੰਗ ਹੈ ਨਾ, ਇਹਨੂੰ ਚੱਕ ਕੇ ਕਿਧਰੇ ਹੋਰ ਪਾਸੇ ਸੱਟ ਦਿਓ, ਮੇਰੇ ਦੇਸ਼ ਦੇ ਵਿੱਚ ਸ਼ਿਵ ਲਿੰਗ ਨਹੀਂ ਹੋਣਾ ਚਾਹੀਦਾ, ਤੇ ਮੈਂ ਤੁਰਕ ਆ, ਮੈਂ ਮੂਰਤੀ ਨਹੀਂ ਪੂਜਦਾ, ਇੱਥੇ ਸ਼ਿਵ ਲਿੰਗ ਹੋਣਾ ਨਹੀਂ ਚਾਹੀਦਾ, ਤੁਸੀਂ ਇੱਥੋਂ ਸੱਟ ਦਿਓ ਸ਼ਿਵ ਲਿੰਗ।
ਕਬਿਤ ਭੇਜੇ ਜਬ ਦਾਸ ਭਈ ਪਾਵਕ ਪ੍ਰਕਾਸ਼ ਬੋ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਭਾਈ ਮਰਦਾਨਾ ਜੀ, ਜਦੋਂ ਉਸ ਰਾਜੇ ਦੇ ਸੇਵਕ ਸ਼ਿਵ ਲਿੰਗ ਨੂੰ ਚੱਕਣ ਵਾਸਤੇ ਸੱਟਣ ਵਾਸਤੇ ਗਏ, ਉਹਦੇ ਨੇੜੇ ਹੀ ਗਏ ਸੀਗੇ, ਤੇ ਉਹਨਾਂ ਨੂੰ ਜਦੋਂ ਹੱਥ ਲਾਣ ਲੱਗੇ ਸੇਵਕ ਫੌਜਾਂ, ਤਾਂ ਉਸ ਦੇ ਵਿੱਚੋਂ ਕਹਿੰਦੇ ਅਗਨੀ ਪ੍ਰਕਾਸ਼ ਹੋਈ, ਬਹੁਤ ਜ਼ਿਆਦਾ ਅਗਨੀ ਦੀਆਂ ਲਾਟਾਂ ਨਿਕਲੀਆਂ, ਤੇ ਉਹ ਡਰਦੇ ਪਿੱਛੇ ਹਟ ਗਏ।
ਦੇਸ਼ ਉਪਦੇਸ਼ ਦਾ ਲੱਗਿਓ ਹੈ ਜਾਣ ਕੇ।
ਬੜਾ ਦੇਖ ਕੇ ਬੜੇ ਹੈਰਾਨ ਹੋਏ, ਤੇ ਸਾਰੇ ਦੇਸ਼ ਦੇ ਵਿੱਚ ਕਹਿੰਦੇ ਅਚਾਨਕ ਹੀ ਅੱਗ ਲੱਗਣੀ ਸ਼ੁਰੂ ਹੋ ਗਈ, ਸਾਰਾ ਸ਼ਹਿਰ ਸਾਰਾ ਦੇਸ਼ ਸੜਨ ਲੱਗ ਪਿਆ।
ਨਗਰ ਅਗਾਰ ਮਿੱਠੀ ਝੋਟੇ ਬਾਜ਼ਾਰ ਜਰੇ।
ਕਹਿੰਦੇ ਸਾਰੇ ਨਗਰ ਇਲਾਕੇ ਸ਼ਹਿਰ ਪਿੰਡ ਸਭ ਕੁਝ, ਵੱਡੇ ਵੱਡੇ ਬਾਜ਼ਾਰਾਂ ਵਿੱਚ ਚੌੜੇ ਬਾਜ਼ਾਰ ਜਿੱਥੇ ਬਾਜ਼ਾਰ ਲੱਗਦੇ ਸੀ, ਉਹਨਾਂ ਸਾਰਿਆਂ ਵਿੱਚ ਅੱਗ ਲੱਗ ਪਈ। ਅਚਾਨਕ ਹੀ ਐਸੀ ਅਗਨੀ ਪੈਦਾ ਹੋਈ, ਜਿਹੜੇ ਉਹ ਸ਼ਿਵ ਲਿੰਗ ਦਾ ਬੁਰਾ ਕਰਨ ਗਏ ਸੀ ਉਹਨੂੰ ਇੰਨੀ ਜ਼ਿਆਦਾ ਅਗਨੀ ਪੈਦਾ ਹੋਈ।
ਉੱਚੀ ਰਾਜਧਾਨੀ ਭੋਗ ਹੋਂਕੀ ਸਭ ਹਾਨ ਕੇ।
ਜਿਹੜਾ ਰਾਜਾ ਮਾੜੀ ਬੁੱਧੀ ਵਾਲਾ ਸੀ ਨਾ, ਉਹਦੀ ਬੁੱਧੀ ਨੂੰ ਠੀਕ ਕਰਨ ਵਾਸਤੇ ਐਸਾ ਹੀ ਪਰਮਾਤਮਾ ਦੀ ਨੀਤੀ ਹੋਈ, ਐਸਾ ਸਮਾਂ ਵਰਤਿਆ। ਕਹਿੰਦੇ ਜਿਹੜੇ ਰਾਜੇ ਦੀ ਵੱਡੀ ਵੱਡੀ ਰਾਜਧਾਨੀ ਸੀ, ਸਾਰਾ ਕੁਝ ਸੀ, ਉਹ ਅੱਗ ਦੇ ਵਿੱਚ ਜਲਣੀ ਸ਼ੁਰੂ ਹੋ ਗਈ।
ਐਸੋ ਸੋ ਪ੍ਰਤਾਪ ਵੇਖ ਹੱਥ ਜੋਰ ਠੰਡ ਪਏ।
ਜਦੋਂ ਰਾਜੇ ਨੇ ਦੇਖਿਆ ਵੀ ਮੇਰਾ ਸਾਰਾ ਕੁਝ ਹੀ ਸੜਦਾ ਜਾ ਰਿਹਾ ਹੈ, ਤੇ ਇਹੋ ਜਿਹਾ ਪ੍ਰਤਾਪ ਦੇਖ ਕੇ ਸ਼ਿਵ ਲਿੰਗ ਦਾ, ਉਸ ਨੇ ਹੱਥ ਜੋੜ ਕੇ ਅਕਾਲ ਪੁਰਖ ਅੱਗੇ ਅੱਲਾ ਦੇ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਹਿਰਦੇ ਤੇ ਵਿਸਾਰੀ ਜੋ ਹੁਤੀ ਰੀਤ ਮਾਨ ਕੇ,
ਤੇ ਮਨ ਦਾ ਜਿਹੜਾ ਮਾਨ ਸੀ, ਹੰਕਾਰ ਸੀ, ਉਹ ਸਾਰਾ ਹੰਕਾਰ ਚੂਰੋ ਚੂਰ ਹੋ ਗਿਆ, ਉਹਦੇ ਮਾਨ ਖਤਮ ਹੋ ਗਿਆ ਤੇ ਅੰਦਰ ਸ਼ਾਂਤੀ ਹੋ ਗਈ ਵੀ ਮੈਂ ਜੋ ਕਰਦਾ ਸੀ ਉਹ ਸਭ ਕੁਝ ਮਾੜਾ ਸੀ, ਮੈਂ ਸ਼ਿਵਲਿੰਗ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਮਨ ਵਿੱਚ ਗਿਆਨ ਹੋ ਗਿਆ, ਪਤਾ ਲੱਗ ਗਿਆ ਉਸ ਰਾਜੇ ਨੂੰ।
ਬੰਦਾ ਬਾਰ ਬਾਰ ਬੋ ਬੇਨਤੀ ਬਖਾਨ ਬਾਨੀ,
ਕਈ ਵਾਰ ਅੱਲਾ ਦੇ ਅੱਗੇ ਬਾਰ ਬਾਰ ਬੇਨਤੀਆਂ ਕਰਦਾ, ਨਮਸਕਾਰਾਂ ਕਰਕੇ ਇਹੋ ਜਿਹੀਆਂ ਗੱਲਾਂ ਕਰਦਾ ਕਿ ਮੈਨੂੰ ਇਸ ਨਗਰ ਦੇ ਵਿੱਚੋਂ, ਮੇਰੇ ਸ਼ਹਿਰ ਨੂੰ, ਮੇਰੇ ਦੇਸ਼ ਨੂੰ ਬਚਾ ਲੈਣਾ ਕਰੋ, ਮੇਰੇ ਦੇਸ਼ ਨੂੰ ਅੱਗ ਨਾ ਲੱਗੇ, ਮੇਰਾ ਦੇਸ਼ ਸੜੇ ਨਾ, ਬਾਰ ਬਾਰ ਬੇਨਤੀਆਂ ਕਰ ਰਿਹਾ ਸੀ।
ਦਾਸ ਪਿਓ ਆਏ ਪਦ ਗਏ ਨਿਜ ਪਾਨ ਕੇ,
ਤੇ ਕਹਿੰਦੇ ਉਸਨੇ ਆ ਕੇ ਉਸ ਜਿਹੜਾ ਸ਼ਿਵਲਿੰਗ ਸੀਗਾ ਉਹਦੇ ਅੱਗੇ ਆ ਕੇ ਨਮਸਕਾਰਾਂ ਕੀਤੀਆਂ।
ਕਬਿਤ ਭਈ ਜਬ ਰਹਿਣ ਤਾਂ ਸੋ ਸੁਪਨੇ ਮੈਂ ਕਹਿ ਬੈਨ,
ਕਹਿੰਦੇ ਚਲੋ ਸਮਾਂ ਬੀਤਿਆ, ਜਦੋਂ ਰਾਤ ਹੀ ਸੁੱਤਾ, ਰਾਤ ਦੇ ਵੇਲੇ ਸੁਪਨੇ ਦੇ ਵਿੱਚ ਉਸ ਨੂੰ ਇਹ ਬਚਨ ਹੋਏ,
ਇਸੀ ਠੋਰ ਮੇਰੋ ਫਲ ਮੰਦਰ ਬਖਾ ਬਣਾਈਏ।
ਸੁਪਨੇ ਦੇ ਵਿੱਚ ਮਹਾਦੇਵ ਨੇ, ਸ਼ਿਵ ਜੀ ਨੇ ਇਹ ਬਚਨ ਕੀਤੇ ਰਾਜੇ ਨੂੰ, ਕਹਿੰਦੇ ਵੀ ਤੂੰ ਮੇਰਾ ਜਿਹੜਾ ਮੰਦਰ ਨੂੰ, ਮੇਰੇ ਸ਼ਿਵਲਿੰਗ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਥਾਂ ਤੇ ਤੂੰ ਬੜਾ ਸੁੰਦਰ ਮੰਦਰ ਬਣਾ, ਉਹਦਾ ਮੰਦਰ ਬਣਾ ਕੇ ਉਸ ਮੰਦਰ ਨੂੰ ਉਹਦੀ ਪੂਜਾ ਕਰਨਾ ਕਰੋ।
ਜਾਏ ਨੈਨ ਮੂੰਦ ਮਦ ਹੋਏ ਸਭ ਕਾਜ ਸਿੱਧ,
ਕਹਿੰਦੇ ਉਸ ਸ਼ਿਵਲਿੰਗ ਦੇ ਉੱਪਰ ਇੱਕ ਬੜਾ ਮੰਦਰ ਬਣਾ ਦਿਓ ਤੇ ਉਸ ਮੰਦਰ ਨੂੰ ਸ਼ਿਵਲਿੰਗ ਦੀ ਪੂਜਾ ਕਰਨ ਵਾਸਤੇ ਅੱਖਾਂ ਬੰਦ ਕਰਕੇ ਜਾਓ, ਤੇ ਅੱਖਾਂ ਬੰਦ ਕਰਕੇ ਜਾਓਗੇ ਤਾਂ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ।
ਕਰੋ ਜੇ ਨਾ ਐਸੀ ਵਿਧ ਵੱਡੋ ਦੁੱਖ ਪਾਈਏ,
ਜੇ ਤੁਸੀਂ ਮੇਰੇ ਸ਼ਿਵਲਿੰਗ ਦੀ ਪੂਜਾ ਨਹੀਂ ਕਰੋਗੇ, ਮੰਦਰ ਨਹੀਂ ਬਣਾਓਗੇ ਤਾਂ ਤੁਹਾਨੂੰ ਵੱਡੇ ਦੁੱਖ ਮਿਲਣਗੇ।
ਭਈ ਜਬ ਭੋਰ ਬਨਵਾਈ ਏ ਠੋਰ ਨ੍ਰਿਪ,
ਰਾਜੇ ਨੇ ਦਿਨ ਚੜ੍ਹਦਿਆਂ ਸਾਰੀ, ਰਾਤ ਨੂੰ ਸੁਪਨੇ ਚ ਗੱਲਾਂ ਹੋਈਆਂ, ਦਿਨ ਚੜ੍ਹਦਿਆਂ ਸਾਰੀ ਰਾਜੇ ਨੇ ਕਹਿੰਦੇ ਉਹ ਸ਼ਿਵਲਿੰਗ ਦੇ ਉੱਪਰ ਮੰਦਰ ਬਣਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਮੱਕੇ ਦੇ ਨਾਮ ਕਰਕੇ ਜਾਣਿਆ ਜਾਂਦਾ ਹੈ।
ਮੰਦਰ ਹੈ ਸੁੰਦਰ ਸਥਾਨ ਸੁਖਦਾਈਏ,
ਬੜਾ ਸੁੰਦਰ ਸੁੱਖ ਦੇਣ ਵਾਲਾ, ਜਿੱਥੇ ਆਨੰਦ ਮਿਲਦਾ ਸੀ ਉਹ ਬੜਾ ਸੁੰਦਰ ਮੰਦਰ ਬਣਾ ਦਿੱਤਾ।
ਬਿਨਾ ਬਾਂਦੇ ਨੈਣ ਜਾਏ ਅੰਧ ਹੈ ਲਖਾਏ ਨਾਏ,
ਕਹਿੰਦੇ ਉੱਥੇ ਜਿਹੜਾ ਬੰਦਾ ਅੱਖਾਂ ਦੇ ਉੱਪਰ ਪੱਟੀ ਨਹੀਂ ਬੰਨ ਕੇ ਜਾਂਦਾ ਸੀ ਉਹਦੇ ਅੱਖਾਂ ਅੰਧੀਆਂ ਹੋ ਜਾਂਦੀਆਂ ਸੀ, ਉਹਨੂੰ ਦਿਸਦਾ ਨਹੀਂ ਸੀ, ਜਿਹੜਾ ਉਸ ਮੰਦਰ ਦੇ ਵਿੱਚ ਅੱਖਾਂ ਬੰਨ ਕੇ ਨਹੀਂ ਜਾਂਦਾ ਸੀ ਉਹ ਅੱਖਾਂ ਚੋਂ ਅੰਧਾ ਹੋ ਜਾਂਦਾ ਸੀ।
ਕਬੀ ਸਥਾਪਨਾ ਤੋਂ ਕੀਨ ਇਹ ਗਾਈਏ,
ਉਸ ਸਮੇਂ ਤੋਂ ਇਹ ਮੰਦਰ ਦੀ ਸਥਾਪਨਾ ਕੀਤੀ ਹੋਈ ਹੈ ਤੇ ਮੁਸਲਮਾਨ ਇਸ ਨੂੰ ਮੱਕੇ ਦੇ ਨਾਮ ਕਰਕੇ ਜਾਣਾ ਜਾਂਦੇ ਨੇ।
ਵਈਆ ਹੈ ਬਲਵਾਨ ਮਹੇਸ਼ ਬਦੋ ਬਨਵਾਏ ਫਲੋ ਇਹ ਥਾਨ ਮਾਨਾ,
ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਸਾਖੀ ਸੁਣਾਈ ਏ, ਕਹਿੰਦੇ ਵੀ ਭਾਈ ਮਰਦਾਨਾ ਜੀ, ਮਹੇਸ਼ ਨੇ, ਸ਼ਿਵ ਜੀ ਨੇ ਆਪਣੇ ਜ਼ੋਰ ਦੇ ਨਾਲ, ਆਪਣੇ ਪ੍ਰਤਾਪ ਦੇ ਨਾਲ ਇੱਥੇ ਇਹ ਮੰਦਰ ਬਣਵਾਇਆ ਸੀ, ਜਿਸ ਨੂੰ ਇਹ ਬਚਨ ਵੀ ਕਰ ਦਿੱਤਾ ਸੀ ਵੀ ਇਸ ਨਗਰ ਦੇ, ਇਸ ਮੰਦਰ ਦੇ ਦਰਸ਼ਨ ਕਰਨ ਵਾਸਤੇ ਅੱਖਾਂ ਬੰਦ ਕਰਕੇ ਆਣਾ ਤੇ ਸਾਰੇ ਕਾਰਜ ਸਿੱਧ ਹੋਣਗੇ, ਜੇ ਅੱਖਾਂ ਖੋਲੋਗੇ ਤਾਂ ਤੁਹਾਡੀਆਂ ਅੱਖਾਂ ਅੰਨੀਆਂ ਹੋਣਗੀਆਂ। ਤਾਂ ਆਪਣੇ ਬਲ ਕਰਕੇ ਮਹੇਸ਼ ਨੇ, ਸ਼ਿਵ ਜੀ ਨੇ ਇਹ ਨਗਰ, ਇਹ ਮੱਕਾ ਬਣਵਾਇਆ ਸੀ।
ਅੰਤਰ ਮਜਨ ਤਾਏ ਕਰਾਵਤ ਆਵਤ ਬਾਹਰ ਨੀਰ ਟਰਾਨਾ,
ਆਪ ਉਸ ਮੰਦਰ ਦੇ ਵਿੱਚ ਸ਼ਿਵਲਿੰਗ ਦੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ, ਇਹ ਬਚਨ ਕੀਤਾ ਸੀ ਵੀ ਮੇਰੇ ਸ਼ਿਵਲਿੰਗ ਦੀ ਪੂਜਾ ਕਰੋ, ਤੇ ਇਹ ਜਿਹੜੇ ਲੋਕ ਨੇ ਇਹ ਅੰਦਰ ਜਾ ਕੇ ਅੱਖਾਂ ਬੰਦੀਆਂ ਹੋਈਆਂ ਫਿਰ ਇਸ ਮੰਦਰ ਦੀਆਂ, ਇਸ ਸ਼ਿਵਲਿੰਗ ਦੀਆਂ ਪੂਜਾ ਕਰਦੇ ਨੇ, ਇਸ਼ਨਾਨ ਕਰਾਉਂਦੇ ਨੇ, ਇਸ ਉਸੇ ਸ਼ਿਵਲਿੰਗ ਦੀ ਪੂਜਾ ਕਰ ਰਹੇ, ਉਸੇ ਮੂਰਤੀ ਦੀ। ਮੁਸਲਮਾਨ ਕਹਿੰਦੇ ਇਸੇ ਹੱਜ ਦੇ ਜਿਹੜੇ ਹਾਜੀ ਨੇ ਇੱਥੇ ਆ ਕੇ ਪੂਜਾ ਕਰਕੇ ਤੇ ਜਿਹੜਾ ਜਲ ਉਹਦੀ ਮੱਜਣ ਕਰਨ ਤੋਂ ਬਾਅਦ, ਇਸ਼ਨਾਨ ਕਰਨ ਤੋਂ ਬਾਅਦ, ਜਿਹੜਾ ਇਸ਼ਨਾਨ ਤੋਂ ਬਾਅਦ ਜਲ ਬਾਹਰ ਆਉਂਦਾ ਹੈ, ਇਸ ਸ਼ਿਵਲਿੰਗ ਦੀ ਪੂਜਾ ਤੋਂ ਬਾਅਦ ਜਿਹੜਾ ਜਲ ਬਾਹਰ ਆ ਰਿਹਾ ਹੈ, ਮੁਸਲਮਾਨ ਉਸ ਜਲ ਨੂੰ ਲੈ ਕੇ ਬੜੇ ਖੁਸ਼ ਹੁੰਦੇ ਨੇ।
ਲੈ ਕਰ ਮੈਂ ਹਜ ਆਨ ਕਰਾਂ ਏ ਜਾਣਤਾ ਸਭ ਦੁੱਖ ਮਿਟਾਨਾ।
ਕਹਿੰਦੇ ਉਸੇ ਸ਼ਿਵਲਿੰਗ ਦੀ ਪੂਜਾ ਨਾਲ ਆਇਆ ਹੋਇਆ ਜਲ, ਉਸੇ ਜਲ ਨੂੰ ਹੱਥ ਵਿਚ ਲੈ ਕੇ ਛੱਕ ਕੇ ਬੜੇ ਖੁਸ਼ ਹੁੰਦੇ ਨੇ ਵੀ ਹੁਣ ਸਾਡੇ ਦੁੱਖ ਮਿਟ ਜਾਣਗੇ, ਸਾਡੇ ਪਾਪ ਖਤਮ ਹੋ ਜਾਣਗੇ।
ਯੋਂ ਸੁਣ ਕੇ ਸਭ ਹੀ ਬਤੀਆ ਹੁਣ ਬੈਨ ਪਨੇ ਗੁਲ ਤੋਂ ਮਰਦਾਨਾ।
ਜਦੋਂ ਗੁਰੂ ਮਹਾਰਾਜ ਜੀ ਨੇ ਦੱਸਿਆ ਵੀ ਇਹ ਤਾਂ ਸ਼ਿਵ ਜੀ ਦਾ ਮੰਦਰ ਹੈ, ਸ਼ਿਵਲਿੰਗ ਦੇ ਉੱਪਰ ਸ਼ਿਵ ਜੀ ਨੇ ਵਚਨ ਕੀਤਾ ਸੀ ਰਾਜੇ ਨੂੰ ਵੀ ਤੇਰਾ ਨਗਰ ਤਾਂ ਬਚੇਗਾ ਵੀ ਜੇ ਤੂੰ ਇੱਥੇ ਮੰਦਰ ਬਣਵਾਏਗਾ ਤੇ ਉੱਥੇ ਪੂਜਾ ਕਰਿਆ ਕਰੇਗਾ। ਉਹ ਪੁਜਾਰੀਆਂ ਨੇ, ਮੁਸਲਮਾਨਾਂ ਨੇ ਆਪਣੇ ਤਰੀਕੇ ਨਾਲ ਇੱਥੇ ਇਹਦਾ ਨਾਮ ਮੱਕਾ ਰੱਖ ਦਿੱਤਾ, ਤੇ ਜਿਹੜੇ ਬੁੱਤ ਪ੍ਰਸਤੀ ਨਹੀਂ ਪੂਜਦੇ ਸੀ ਉਹੀ ਬੁੱਤ ਪ੍ਰਸਤੀ ਕਰਦੇ ਨੇ। ਤੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਾਰੀਆਂ ਗੱਲਾਂ ਦੱਸੀਆਂ ਤਾਂ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਣ
ਲੱਗੇ, ਭਇਓ ਪਿਕਤੇ ਇੱਕ ਔਰ ਸੰਦੇਸ਼ ਦਿਓ ਮਿਟਾਏ।
ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਇੱਕ ਹੋਰ ਗੱਲ ਦੱਸ ਦਿਓ, ਤੁਸੀਂ ਬਚਨ ਕੀਤਾ ਵੀ ਇਸ ਮੰਦਰ ਵਿੱਚ ਜਿਹੜਾ ਦਰਸ਼ਨ ਕਰਨ ਜਾਏਗਾ ਉਹਦੀਆਂ ਅੱਖਾਂ ਅੰਨੀਆਂ ਹੋ ਜਾਣਗੀਆਂ, ਜਿਹੜਾ ਅੱਖਾਂ ਖੋਲ ਕੇ ਜਾਏਗਾ, ਅੱਖਾਂ ਬੰਦ ਕਰਨ ਵਾਲੇ ਨੂੰ ਦਰਸ਼ਨ ਸੇਵਾ ਉਹਦੀ ਮੰਨੀ ਜਾਏਗੀ, ਪਰ ਜਿਹੜਾ ਖੋਲ ਕੇ ਜਾਏਗਾ, ਜਿਹੜਾ ਅੱਖਾਂ ਨਹੀਂ ਬੰਨੇਗਾ, ਪੱਟੀ ਨਹੀਂ ਬੰਨੇਗਾ, ਉਹਦੀਆਂ ਅੱਖਾਂ ਅੰਨੀਆਂ ਹੋਣਗੀਆਂ, ਪਰ ਮੇਰੀਆਂ ਅੱਖਾਂ ਕਿਉਂ ਨਹੀਂ ਅੰਨੀਆਂ ਹੋਈਆਂ?
ਹਿੰਦੂ ਕੋ ਕਾਫਰ ਕਿਉਂ ਉਚਰੇ ਜਾਨ ਤਹਿ ਨਿਜ ਤੇ ਲਗਤਾ ਏ।
ਤੇ ਸਤਿਗੁਰੂ ਜੀ ਇੱਕ ਹੋਰ ਗੱਲ ਦੱਸੋ, ਇਹ ਜਿਹੜੇ ਮੁਸਲਮਾਨ ਨੇ ਇਹ ਆਪਣੇ ਆਪ ਨੂੰ ਸਭ ਤੋਂ ਵੱਡਾ ਜਾਣਦੇ ਨੇ, ਤੇ ਹਿੰਦੂਆਂ ਨੂੰ ਕਾਫਰ ਕਹਿ ਕੇ, ਝੂਠਾ ਕਹਿ ਕੇ, ਮਾੜਾ ਕਹਿ ਕੇ ਛੋਟਾ ਕਿਉਂ ਦੱਸਦੇ ਨੇ? ਇਹ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ? ਇਨਸਾਨ ਤੇ ਇਨਸਾਨ ਵਿੱਚ ਛੋਟੇ ਵੱਡੇ ਦਾ ਭੇਦ ਕਿਉਂ ਕਰ ਰਹੇ ਨੇ ਮੁਸਲਮਾਨ?
ਸ੍ਰੀ ਗੁਰੂ ਬੈਨ ਬਨੇ ਸਭੀ ਯੇ ਆਪੀ ਕਾਫਰ ਓਰੇ ਬਤਾਏ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ, ਕਾਫਰ ਨਾਮ ਝੂਠੇ ਦਾ ਹੈ, ਇਹ ਆਪ ਹੀ ਝੂਠੇ ਨੇ, ਆਪ ਹੀ ਕਾਫਰ ਨੇ, ਕਿਉਂਕਿ ਜਿਹੜੇ ਕਹਿੰਦੇ ਬੁੱਤ ਪ੍ਰਸਤੀ ਨਹੀਂ ਕਰਨੀ ਉਹ ਆਪ ਹੀ ਬੁੱਤ ਪ੍ਰਸਤੀ ਕਰ ਰਹੇ ਨੇ, ਅੰਦਰ ਤਾਂ ਸ਼ਿਵਲਿੰਗ ਹੈ ਉਹਦੀ ਪੂਜਾ ਕਰਦੇ ਨੇ, ਤੇ ਆਪ ਹੀ ਕਾਫਰ ਹੋਏ ਝੂਠ ਬੋਲ ਕੇ, ਨਾਲੇ ਕਹਿੰਦੇ ਬੁੱਤ ਪ੍ਰਸਤੀ ਨਹੀਂ ਕਰਨੀ, ਨਾਲੇ ਉਹੀ ਕੰਮ ਕਰਦੇ ਨੇ, ਇਸ ਕਰਕੇ ਇਹ ਆਪ ਝੂਠੇ ਨੇ, ਦੂਸਰਿਆਂ ਨੂੰ ਝੂਠਾ ਦੱਸਦੇ, ਦੂਸਰਿਆਂ ਨੂੰ ਕਾਫਰ ਕਹਿੰਦੇ ਨੇ।
ਕਰਤਾਰ ਦਇਆ ਤੁਝ ਪੈ ਅੰਧ ਪਿਓ ਇਹ ਠੋਰ ਦਿਖਾਏ।
ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਭਾਈ ਮਰਦਾਨਾ ਜੀ, ਦੂਸਰੀ ਗੱਲ ਇਹ ਹੈ ਵੀ ਉਸ ਅਕਾਲ ਪੁਰਖ ਦੀ ਆਗਿਆ ਸੀ, ਉਸ ਅਕਾਲ ਪੁਰਖ ਦੀ ਮਰਜ਼ੀ ਸੀ ਤੁਹਾਨੂੰ ਦਰਸ਼ਨ ਕਰਾਣੇ ਸੀ, ਇਸ ਕਰਕੇ ਅਕਾਲ ਪੁਰਖ ਦੀ ਆਗਿਆ ਕਰਕੇ ਜਿੱਥੇ ਅਕਾਲ ਪੁਰਖ ਦਾ ਬਚਨ ਹੋਵੇ ਉੱਥੇ ਕਿਸੇ ਤਰ੍ਹਾਂ ਦੇ ਪੁੰਨ ਪਾਪ ਨਹੀਂ ਲੇਪ ਹੋਇਆ ਕਰਦੇ, ਤੇ ਜਿਹੜਾ ਇਹ ਬਚਨ ਸੀ ਤੁਹਾਡੇ ਵਾਸਤੇ ਕੁਝ ਇਹਦੀ ਬਚਨ ਦੀ ਪੂਰੀ ਛੂਟ ਸੀ, ਤੁਹਾਨੂੰ ਅੱਖਾਂ ਨਹੀਂ ਆਉਂਦੀਆਂ ਹੋਣੀਆਂ ਸੀ ਕਿਉਂਕਿ ਤੁਹਾਨੂੰ ਅਸੀਂ ਬਚਨ ਕੀਤਾ ਸੀ। ਤੇ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਇਸ ਤਰ੍ਹਾਂ ਦੱਸ ਰਹੇ ਨੇ,
ਦੋਹੇਰਾ ਮਰਦਾਨਾ ਬਿਗਸਿਓ ਸੁਨ ਬੈਤਰੇ ਤੇ ਠੌਰ।
ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਜਦੋਂ ਇਹੋ ਜਿਹੇ ਬਚਨ ਕੀਤੇ ਤਾਂ ਬੜੇ ਖੁਸ਼ ਹੋ ਕੇ ਗੁਰੂ ਸਾਹਿਬ ਜੀ ਕੋਲੋਂ ਬਚਨ ਸੁਣ ਰਹੇ ਨੇ।
ਇਸ ਪ੍ਰਕਾਰ ਬੀਤੇ ਦਿਵਸ ਕਹਤੇ ਜਗ ਸਿਰ ਮੋਰ।
ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਤੇ ਭਾਈ ਮਰਦਾਨਾ ਜੀ ਦੇ ਆਪਸ ਵਿੱਚ ਬਚਨਾ ਕਰਦਿਆਂ ਹੋਇਆਂ ਕਾਫੀ ਦਿਨ ਬੀਤ ਗਿਆ।
ਸਵਈਆ ਰਹਿਣ ਬਈ ਹੁਣ ਆਨ ਜਬੈ ਕਿਸਾਨ ਵਿਖੇ ਗੁਰ ਕੀਨੋ ਹੈ ਡੇਰਾ।
ਕਹਿੰਦੇ ਜਦੋਂ ਦੂਸਰੀ ਰਾਤ ਚੜੀ ਤਾਂ ਗੁਰੂ ਮਹਾਰਾਜ ਜੀ ਨੇ ਉਸੇ ਥਾਂ ਤੇ ਹੀ ਡੇਰਾ ਕਿਰਨਾ ਕੀਤਾ, ਭਾਵ ਦੋ ਰਾਤਾਂ ਇੱਕੋ ਥਾਂ ਤੇ ਆਪਣਾ ਡੇਰਾ ਰੱਖਿਆ ਮੱਕੇ ਵਿੱਚ।
ਰਹਿਣ ਪਈ ਪੁਨ ਆਨ ਜਬੈ ਕਿਸਾਨ ਵਿਖੇ ਗੁਰ ਕੀਨੋ ਹੈ ਡੇਰਾ, ਦੰਭ ਦੇ ਜੇ ਸੋਏ ਰਹੇ ਤੇ ਤੋਲ ਦਿਸ਼ਾ ਪਾਵਨ ਪੈਰਾ।
ਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਹੋਰ ਕੌਤਕ ਸ਼ੁਰੂ ਕਰ ਦਿੱਤਾ। ਰਾਤ ਦਾ ਸਮਾਂ ਸੀ ਤੇ ਰਾਤ ਨੂੰ ਆਰਾਮ ਕਰਨ ਵਾਸਤੇ ਗੁਰੂ ਜੀ ਨੇ ਕੌਤਕ ਕੀਤਾ ਵੀ ਜਿਹੜੇ ਸਤਿਗੁਰੂ ਮਹਾਰਾਜ ਜੀ ਲੋਕਾਂ ਦਾ ਪਖੰਡ ਕਰਨ ਖਤਮ ਕਰਨ ਵਾਲੇ ਨੇ, ਉੱਥੇ ਦੇ ਲੋਕਾਂ ਦਾ ਪਖੰਡ ਦੂਰ ਕਰਨ ਵਾਸਤੇ ਮਨ ਦੇ ਵਿੱਚ ਏਕਤਾ ਭਾਵ ਦਰੜਾਉਣ ਵਾਸਤੇ, ਸਰਵ ਵਿਆਪੀ ਦੱਸਣ ਵਾਸਤੇ ਇਹ ਕੌਤਕ ਸ਼ੁਰੂ ਕੀਤਾ। ਕਹਿੰਦੇ ਜਿਹੜੇ ਉਸ ਮੱਕੇ ਦੀਆਂ ਦੁਆਰਾਂ ਸੀ ਉਹਦੇ ਵੱਲ ਪੈਰ ਕਰਕੇ ਸਤਿਗੁਰੂ ਸਾਹਿਬ ਜੀ ਲੰਮੇ ਪੈ ਗਏ।
ਜਮ ਨੀ ਜਮ ਰਹੀ ਜਾਵੇ ਇੱਕ ਜੀਵਨ ਨਾਮ ਮੁੱਲਾ ਤਿੰਨ ਹੀਰਾ।
ਕਹਿੰਦੇ ਰਾਤ ਬੀਣ ਬੀਤਣ ਨੂੰ ਦਿਨ ਚੜ੍ਹਨ ਨੂੰ ਇੱਕ ਪੈਰ ਰਹਿ ਗਿਆ ਸੀਗਾ, ਤਾਂ ਰਾਤ ਬੀਤਣ ਵਾਲੀ ਸੀ, ਦਿਨ ਚੜ੍ਹਨ ਵਾਲਾ ਸੀ। ਇੱਕ ਜਿਹੜਾ ਉੱਥੇ ਦਾ ਜੀਵਨ ਮਲ ਸੀਗਾ, ਜੀਵਨ ਨਾਮ ਦਾ ਮੁੱਲਾ, ਉਹਨੇ ਗੁਰੂ ਮਹਾਰਾਜ ਜੀ ਨੂੰ ਦੇਖਿਆ ਕਿ ਇਹ ਜਿਹੜਾ ਹਾਜੀ ਹੈ ਇਹ ਮੱਕੇ ਦੇ ਵੱਲ ਪੈਰ ਕਰਕੇ ਸੁੱਤਾ ਹੋਇਆ ਹੈ।
ਇਨ ਕੋ ਬਡਨੀ ਤੈ ਆਵਤ ਕ੍ਰੋਧ ਕਰਾਵੋ ਮੈਨ ਕਠੋਰਾ।
ਕਹਿੰਦੇ ਉਹ ਸਵੇਰੇ ਸਵੇਰੇ ਝਾੜੂ ਮਾਰਨ ਵਾਸਤੇ ਆਉਂਦਾ ਸੀ, ਸਫਾਈ ਕਰਨ ਵਾਸਤੇ। ਉਹਦਾ ਨਾਮ ਜੀਵਨ ਸੀ ਤੇ ਮੁਲਾਣਾ ਸੀ। ਉਹ ਮੁੱਲਾ ਉੱਥੇ ਸਫਾਈ ਕਰਨ ਆਉਂਦਾ ਸੀ ਤੇ ਗੁਰੂ ਮਹਾਰਾਜ ਜੀ ਨੂੰ ਇਸ ਤਰ੍ਹਾਂ ਦੇਖ ਕੇ ਗੁੱਸੇ ਦੇ ਵਿੱਚ ਬਹੁਤ ਸਾਰੇ ਮਾੜੇ ਬਚਨ ਕਹਿਣੇ ਸ਼ੁਰੂ ਕਰ ਦਿੱਤੇ ਤੇ ਸਤਿਗੁਰੂ ਮਹਾਰਾਜ ਜੀ ਇਸ ਮੁਲਾਣੇ ਨੂੰ ਵੀ ਉਪਦੇਸ਼ ਦੇਣਗੇ ਜੀਵਨ ਨੂੰ ਤੇ ਹੋਰ ਕਈ ਬਚਨ ਸਤਿਗੁਰੂ ਮਹਾਰਾਜ ਜੀ ਦੇ ਮੱਕੇ ਦੇ ਵਿੱਚ ਜਿਹੜੇ ਗੁਰੂ ਜੀ ਨੇ ਮੱਕੇ ਦੇ ਵਿੱਚ ਮੱਕਾ ਫੇਰਿਆ ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।